ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਿਸਾਖੀ ਦੇ ਪੁਰਬ 'ਤੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਬੇਅੰਤ ਸੰਗਤਾਂ ਦੂਰੋਂ ਦੁਰਾਡਿਓਂ ਗੁਰੂ ਚਰਨਾਂ 'ਚ ਹਾਜ਼ਰ ਹੋਈਆਂ ਹਨ। ਅਨੇਕ ਪ੍ਰਕਾਰ ਦੇ ਉਪਹਾਰ ਭੇਟਾਵਾਂ ਲੈ ਕੇ ਗੁਰੂ ਚਰਨਾਂ 'ਚ ਨਤਮਸਤਕ ਹੋ ਰਹੇ ਨੇ। ਅਫਗਾਨਿਸਤਾਨ ਤੋਂ ਬਦਖਸ਼ਾਂ ਨਗਰ ਤੋਂ ਇੱਕ ਸ਼ਾਹੂਕਾਰ ਧਨਾੜ ਸਿੱਖ ਵਪਾਰੀ ਹੈ, ਸੌਦਾਗਰ ਹੈ, ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ। ਵਪਾਰ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਹੁਤ ਭਾਰੀ ਮੁਨਾਫਾ ਹੋਇਆ, ਦਸਵੰਧ ਕੱਢਿਆ, ਕੁਝ ਮਨੌਤਾਂ ਮੰਨੀਆਂ, ਉਹ ਮਾਇਆ ਇਕੱਤਰ ਕਰਕੇ ਸਤਿਗੁਰਾਂ ਲਈ 1,00,000 ਰੁਪਏ ਦੀ ਲਾਗਤ ਦਾ ਘੋੜਾ, ਚਿੱਟੇ ਰੰਗ ਦਾ ਬਾਜ, ਇੱਕ ਬੜਾ ਸੁੰਦਰ ਖੰਡਾ ਟਾਲ, ਗੁਰਦੇਵ ਵਾਸਤੇ ਇੱਕ ਬਹੁਤ ਸੋਹਣੀ ਪੁਸ਼ਾਕ, ਔਰ ਸੀਸ ਤੇ ਸਜਾਉਣ ਵਾਸਤੇ ਬੜਾ ਸੁੰਦਰ ਦਸਤਾਰਾ ਲੈ ਕੇ ਮਹਾਰਾਜ ਜੀ ਦੇ ਚਰਨਾਂ 'ਚ ਆਇਆ। ਗੁਰਦੇਵ ਨੂੰ ਇਹ ਸਾਰੀਆਂ ਵਸਤੂਆਂ ਭੇਟ ਕੀਤੀਆਂ, ਅਰਪਣ ਕੀਤੀਆਂ, ਔਰ ਆਖਿਆ, ਮਹਾਰਾਜ ਤੁਸੀਂ ਆਪਣੇ ਨਾਮ ਦੀ ਲਾਜ ਆਪ ਰੱਖੀ ਹੈ, ਇਹ ਆਪ ਜੀ ਦੇ ਦਸਵੰਧ ਦੀ ਮਾਇਆ ਦੀ ਸਾਰੀ ਵਸਤੂਆਂ ਆਪ ਦੀ ਅੰਗੀਕਾਰ ਕਰੋ, ਜਿਹੜੀ ਵਧੀ ਮਾਇਆ ਹੈ ਉਹਦੀਆਂ ਮੈਂ ਅਸ਼ਰਫੀਆਂ ਲੈ ਕੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ, ਮੇਰੀ ਸੇਵਾ ਪ੍ਰਵਾਨ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਗੁਰਸਿੱਖ ਦੇ ਉੱਤੇ ਦਇਆ ਦ੍ਰਿਸ਼ਟੀ ਕੀਤੀ, ਵੇਖਿਆ ਨਿਮਰਤਾ ਹੈ, ਹਲੀਮੀ ਹੈ, ਭਾਵੇਂ ਬਹੁਤ ਵਸਤੂਆਂ ਲੈ ਕੇ ਆਇਆ ਗੁਰੂ ਘਰ ਵਿੱਚ, ਪਰ ਭਾਵਨਾ ਇਹ ਹੈ ਕਿ ਗੁਰੂ ਦੇ ਦਿੱਤੇ 'ਚੋਂ ਦਿੱਤਾ ਤੇ ਕੀ ਦਿੱਤਾ, ਸਭ ਕੁਝ ਹੈ ਹੀ ਗੁਰੂ ਦਾ। ਇਸ ਸਿੱਖ 'ਤੇ ਮਹਾਰਾਜ ਜੀ ਕਿਰਪਾ ਕਰ ਰਹੇ, ਆਓ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸੌਦਾਗਰ ਬਾਕ ਕੋ ਸ਼ਰਧਾ ਲੱਖ ਅਧਿਕਾਏ।
ਸੌਦਾਗਰ ਦੇ ਜਦੋਂ ਬਚਨ ਉਹਦੀ ਬੇਨਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ ਹੈ, ਸੁਣ ਕੇ ਮਹਾਰਾਜ ਜੀ ਨੇ ਵੇਖਿਆ ਕਿ ਇਹਦੇ ਹਿਰਦੇ 'ਚ ਗੁਰੂ ਘਰ ਪ੍ਰਤੀ ਬਹੁਤ ਭਾਰੀ ਸ਼ਰਧਾ ਹੈ। ਖਾਲਸਾ ਜੀ, ਇੱਕ ਗੱਲ ਚੇਤੇ ਰੱਖਣੇ ਵਾਲੀ ਹੈ, ਸਿੱਖ ਦੇ ਕੋਲੋਂ ਗੁਰੂ ਪਾਤਸ਼ਾਹ ਕੇਵਲ ਇੱਕੋ ਗੁਣ ਆਪਣੇ ਗ੍ਰਹਿਣ ਆਪਣੇ ਚਰਨਾਂ 'ਚ ਸਵੀਕਾਰ ਕਰਦੇ, ਇੱਕ ਗੁਣ, ਜਾਂ ਇੱਦਾਂ ਕਹਿ ਲਈਏ ਇੱਕ ਭੇਟਾ ਗੁਰੂ ਸਾਹਿਬ ਜੀ ਆਪਣੇ ਸਿੱਖ ਕੋਲੋਂ ਲੈਂਦੇ ਹੈ, ਔਰ ਉਹਦੇ ਬਦਲੇ 'ਚ ਬੇਅੰਤ ਗੁਣ ਬਖਸ਼ ਦਿੰਦੇ ਹੈ, ਔਰ ਉਹ ਇੱਕ ਗੁਣ ਹੈ ਸਿੱਖ ਦੇ ਅੰਦਰ ਆਪਣੇ ਗੁਰੂ 'ਤੇ ਅਤੁੱਟ ਸ਼ਰਧਾ। ਸ਼ਰਧਾ ਦਾ ਗੁਣ ਲੈ ਕੇ ਸਤਿਗੁਰੂ ਸਿੱਖ ਨਾਲ ਸਾਂਝ ਪਾਉਂਦੇ। ਮਹਾਰਾਜ ਜੀ ਦੇ ਬਚਨ ਨੇ ਨਾ ਕਿ ਗੁਰੂ ਸਾਹਿਬ ਜੀ ਨਾਲ ਸਾਂਝ ਉਦੋਂ ਪੈਂਦੀ ਹੈ ਜੇ ਸਾਡੇ ਕੋਲ ਸ਼ਰਧਾ ਦਾ ਗੁਣ ਹੈ, ਉਹ ਗੁਰੂ ਸਾਹਿਬ ਨੇ ਲੈਣਾ ਤੇ ਬਦਲੇ 'ਚ ਗੁਰੂ ਪਾਤਸ਼ਾਹ ਨੇ ਆਪਣੇ ਸਾਰੇ ਗੁਣ ਬਖਸ਼ ਦੇਣੇ। ਇਹ ਜਿਹੜਾ ਸੌਦਾਗਰ ਆਇਆ ਇਹਦੇ ਅੰਦਰ ਸਤਿਗੁਰੂ ਜੀ ਨੇ ਸ਼ਰਧਾ ਵੇਖੀ ਹੈ, ਪ੍ਰੇਮ ਵੇਖਿਆ ਹੈ।
ਸਤਿਗੁਰ ਭਏ ਪ੍ਰਸੰਨ ਤਬ ਕਹਿਤ ਭਏ ਇਸ ਪਾਏ।
ਸਤਿਗੁਰੂ ਜੀ ਇਸ ਸਿੱਖ ਤੇ ਬਹੁਤ ਪ੍ਰਸੰਨ ਹੋਏ, ਇਹਦੇ ਅੰਦਰ ਦੀ ਸ਼ਰਧਾ ਵੇਖ ਕੇ, ਪ੍ਰੇਮ ਵੇਖ ਕੇ। ਇਹ ਨਹੀਂ ਕਿ ਪਦਾਰਥ ਲਿਆਇਆ, 1,00,000 ਰੁਪਏ ਦਾ ਘੋੜਾ ਲਿਆਇਆ, ਉਹਦੀ ਸਤਿਗੁਰੂ ਜੀ ਨੂੰ ਕੋਈ ਪਰਵਾਹ ਨਹੀਂ। ਐਸੇ ਕਿਤਨੇ ਘੋੜੇ ਆਏ ਤੇ ਕਿਤਨੇ ਗਏ, ਇਹੋ ਜਿਹੇ ਕਿਤਨੇ ਬਾਜ ਆਏ ਤੇ ਗਏ। ਗੁਰੂ ਪਾਤਸ਼ਾਹ ਨੇ ਸਿੱਖ ਦੇ ਅੰਦਰ ਦੀ ਸ਼ਰਧਾ ਵੇਖੀ, ਪ੍ਰੇਮ ਵੇਖਿਆ, ਭਾਵਨਾ ਵੇਖ ਕੇ ਮਹਾਰਾਜ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ,
ਜੋ ਪਈ ਆਪਣੋ ਜਨਮ ਕਿਰਤਾਰਥ ਕੀਨਾ।
ਮਹਾਰਾਜ ਜੀ ਕਹਿੰਦੇ, ਸਿੱਖਾ ਤੈਂ ਆਪਣਾ ਜਨਮ ਕਿਰਤਾਰਥ ਕਰ ਲਿਆ ਹੈ, ਤੈਂ ਆਪਣਾ ਜਨਮ ਸਫਲਾ ਕਰ ਲਿਆ ਹੈ।
ਸਭ ਕੁਲ ਕੋ ਸੰਕਟ ਕਰ ਛੀਨਾ।
ਕੱਲਾ ਤੂੰ ਆਪਣਾ ਹੀ ਜਨਮ ਸਫਲ ਨਹੀਂ ਕੀਤਾ, ਤੂੰ ਆਪਣੀਆਂ ਸਾਰੀਆਂ ਕੁੱਲਾਂ ਦੇ ਦੁੱਖ ਤੇ ਸੰਕਟ ਵੀ ਦੂਰ ਕਰ ਲਏ। ਸਾਧਨਾ ਕਰਨ ਵਾਲਾ ਨਾਮ ਜਪਣ ਵਾਲਾ ਕਿਸੇ ਟੱਬਰ ਵਿੱਚ ਇੱਕ ਵੀ ਹੋਵੇ ਨਾ ਇੱਕ ਵੀ ਪੂਰਨ ਸਾਧਨਾ ਕਰਨ ਵਾਲਾ ਨਾਮ ਅਭਿਆਸੀ ਗੁਰਮੁਖ ਉਹ ਇੱਕੋ ਹੀ ਆਪਣੇ ਪਰਿਵਾਰ ਦੀਆਂ ਕੁੱਲਾਂ ਦੇ ਕਈ ਜੀਆਂ ਦਾ ਉਧਾਰ ਕਰ ਦਿੰਦਾ। ਤੋ ਕਹਿਣ ਲੱਗੇ ਤੂੰ ਆਪਣੀ ਕੁੱਲ ਦੇ ਸਾਰੇ ਸੰਕਟ ਦੂਰ ਕਰ ਲਏ ਹਨ ਸਿੱਖਾ।
ਇਤੀ ਦੂਰ ਤੇ ਵਸਤ ਲਿਆਵਾ,
ਤੂੰ ਇਤਨੀ ਦੂਰੋਂ ਇਹ ਵਸਤੂਆਂ ਲੈ ਕੇ ਆਇਆ ਪ੍ਰੇਮ ਨਾਲ,
ਬਹੁਤ ਧਨ ਖਰਚਿਓ ਪ੍ਰੇਮ ਵਧਾਵਾ,
ਔਰ ਬਹੁਤ ਧਨ ਖਰਚਿਆ ਆਪਣੇ ਹਿਰਦੇ ਦਾ ਪ੍ਰੇਮ ਸਾਡੇ ਪ੍ਰਤੀ ਪ੍ਰਗਟ ਕੀਤਾ ਹੈ।
ਗੁਰਹਿਤ ਦਸੌਂਦ ਕੋ ਰਾਖਾ,
ਹਾਂ ਗੁਰਹਿਤ ਨਿਤ ਦਸੌਂਦ ਕੋ ਰਾਖਾ, ਤੂੰ ਗੁਰੂ ਦੇ ਨਿਮਿਤ ਨਿਤਾ ਪ੍ਰਤੀ ਦਸਵੰਧ ਦੀ ਮਾਇਆ ਉਹ ਇਕੱਠੀ ਕਰਕੇ ਰੱਖੀ। ਗੁਰੂ ਸਾਹਿਬ ਉਹਦੇ ਤੇ ਖੁਸ਼ੀ ਕਰਦੇ ਆ ਜਿਹੜਾ ਮਹਾਰਾਜ ਜੀ ਦੇ ਚਰਨਾਂ ਚ ਦਸਵੰਧ ਦੀ ਮਾਇਆ ਭਾਵਨਾ ਨਾਲ ਭੇਟ ਕਰਦਾ। ਹਾਂਜੀ,
ਦਰਸ਼ਨ ਗੁਰ ਸ਼ਰਧਾ ਔਰ ਕਾਂਖਾ,
ਔਰ ਤੇਰੇ ਮਨ ਵਿੱਚ ਗੁਰੂ ਦਰਸ਼ਨਾਂ ਦੀ ਸ਼ਰਧਾ ਹੈ, ਭਾਵਨਾ ਸੀ, ਕਾਂਖਾ ਸੀ।
ਹਮ ਪ੍ਰਸੰਨ ਬਰ ਜਾਚਨ ਕੀਜੈ,
ਪਾਤਸ਼ਾਹ ਕਹਿੰਦੇ ਸਿੱਖਾ ਅਸੀਂ ਤੇਰੇ ਤੇ ਪ੍ਰਸੰਨ ਹਾਂ, ਮੰਗ ਤੈਨੂੰ ਕੀ ਇੱਛਾ, ਤੇਰੇ ਮਨ ਦੀ ਕੀ ਕਾਮਨਾ, ਜਿਹੜਾ ਵਰ ਮੰਗੇਗਾ ਅਸੀਂ ਦੇਵਾਂਗੇ।
ਆਪਣੀ ਆਸ਼ਾ ਪੂਰ ਲਈ ਜੈ,
ਜੋ ਤੇਰੇ ਮਨ ਦੀ ਆਸਾ ਹੈ ਦੱਸ, ਉਹ ਆਸਾ ਤੇਰੀ ਪੂਰੀ ਕਰਾਂਗੇ, ਤੇਰਾ ਮਨੋਰਥ ਪੂਰਾ ਕਰਾਂਗੇ, ਮੰਗ ਲੈ ਕੀ ਚਾਹੀਦਾ।
ਹਾਥ ਜੋਰ ਤਬ ਕਹਿਓ ਸੁਦਾਗਰ,
ਜਦੋਂ ਗੁਰਦੇਵ ਜੀ ਨੇ ਬਚਨ ਕਹੇ ਇਸ ਸਿੱਖ ਨੇ ਹੱਥ ਜੋੜੇ, ਹੱਥ ਜੋੜ ਕੇ ਬੋਲਿਆ ਕਹਿਣ ਲੱਗਾ,
ਪ੍ਰੇਮ ਪਰਖਬੇ ਨਾਗਰ ਆਗਰ,
ਮਹਾਰਾਜ ਤੁਸੀਂ ਕੇਵਲ ਆਪਣੇ ਸਿੱਖਾਂ ਤੇ ਸੇਵਕਾਂ ਦਾ ਪ੍ਰੇਮ ਵੇਖਦੇ ਹੋ। ਹੇ ਨਾਗਰ ਸਵਾਮੀ, ਤੁਸੀਂ ਕੇਵਲ ਤਾਂ ਕੇਵਲ ਆਪਣੇ ਪਿਆਰਿਆਂ ਦਾ ਪ੍ਰੇਮ ਵੇਖਦੇ ਹੋ।
ਦਰਸ਼ਨ ਕਰੇ ਤ੍ਰਿਪਤ ਚਿਤ ਹੋਵਾ,
ਆਪ ਜੀ ਦੇ ਦਰਸ਼ਨ ਕਰਕੇ ਮੇਰਾ ਚਿਤ ਤ੍ਰਿਪਤ ਹੋ ਗਿਆ, ਆਪ ਜੀ ਦੇ ਦੀਦਾਰ ਕਰਕੇ ਮੇਰਾ ਮਨ ਰੱਜ ਗਿਆ ਹੈ, ਤ੍ਰਿਪਤ ਹੋ ਗਿਆ ਹੈ।
ਕਿਰਪਾ ਦ੍ਰਿਸ਼ਟ ਤੇ ਮੋਹ ਕੋ ਜੋਵਾ,
ਆਪ ਜੀ ਨੇ ਮੇਰੇ ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ, ਕਿਰਪਾ ਭਰੀ ਸਵੱਲੀ ਨਿਗਾਹ ਨਾਲ ਤੱਕਿਆ ਹੈ।
ਸਭ ਬਿਧ ਤੇ ਮੁਝ ਕਰਿਓ ਨਿਹਾਲੂ,
ਔਰ ਸਰਬ ਪ੍ਰਕਾਰ ਨਾਲ ਆਪ ਜੀ ਨੇ ਮੈਨੂੰ ਨਿਹਾਲ ਕਰ ਦਿੱਤਾ, ਕਿਰਤਾਰਥ ਕਰ ਦਿੱਤਾ ਹੈ।
ਪਰ ਦੀਜੈ ਨਿਜ ਪ੍ਰੇਮ ਵਿਸਾਲੂ,
ਹੇ ਮਹਾਰਾਜ ਮੇਰੇ ਹਿਰਦੇ ਦੀ ਭਾਵਨਾ ਵੇਖ ਕੇ, ਪ੍ਰੇਮ ਵੇਖ ਕੇ ਆਪ ਜੀ ਕਿਰਪਾ ਕਰਕੇ ਮੈਨੂੰ ਇਹ ਵਰ ਦਿਓ ਕਿ ਮੇਰਾ ਰਹਿੰਦਾ ਜੀਵਨ ਆਪ ਜੀ ਦੇ ਪਰਮ ਪ੍ਰੇਮ ਵਿੱਚ ਰੰਗਿਆ ਹੋਇਆ ਬੀਤੇ। ਜੇ ਆਪ ਜੀ ਤੁੱਠੇ ਹੋ ਤੇ ਮੈਨੂੰ ਆਪਣੇ ਵਿਸ਼ਾਲ ਪ੍ਰੇਮ ਦੀ ਦਾਤ ਬਖਸ਼ੋ, ਔਰ ਕਿਰਪਾ ਕਰੋ ਮਹਾਰਾਜ, ਇੱਕ ਦਾਨ ਮੈਂ ਹੋਰ ਮੰਗਣਾ ਆਪ ਜੀ ਦੇ ਚਰਨਾਂ ਚੋ, ਉਹ ਵੀ ਦਿਓ।
ਸਿਪਰ ਖੜਗ ਅਰ ਕਟ ਸੋ ਪਾਥਾ,
ਕਿ ਆਪ ਜੀ ਦੇ ਮੋਢੇ ਤੇ ਢਾਲ ਹੋਵੇ, ਗਾਤਰੇ ਵਿੱਚ ਸ਼੍ਰੀ ਸਾਹਿਬ ਹੋਵੇ, ਸੀਸ ਉੱਤੇ ਸੁੰਦਰ ਕਲਗੀ ਹੋਵੇ, ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਹੋਵੇ।
ਭਏ ਸਨਦ ਗਹੇ ਤਨ ਹਾਥਾ,
ਔਰ ਆਪ ਜੀ ਦੇ ਹੱਥਾਂ ਵਿੱਚ ਤਨਖ ਹੋਵੇ, ਇਹੋ ਜਿਹਾ ਜਿਹੜਾ ਆਪ ਜੀ ਦਾ ਸਵਰੂਪ ਹੈ ਤਨਖ ਧਾਰੀ, ਇਹੋ ਜਿਹਾ ਜੋ ਸ਼ਸਤਰ ਧਾਰੀ ਆਪ ਜੀ ਦਾ ਸਰੂਪ ਹੈ,
ਇਹ ਸਰੂਪ ਔਰ ਬਸ ਹੋ ਤੁਹਾਰਾ,
ਮਹਾਰਾਜ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਵਰ ਬਖਸ਼ੋ ਕਿ ਤੁਹਾਡਾ ਇਹੋ ਜਿਹਾ ਸਰੂਪ ਰਾਤ ਦੇ ਨੱਠੇ ਪੈਰ ਮੇਰੇ ਹਿਰਦੇ ਚ ਵਸ ਜਾਵੇ, ਮੈਂ ਜਦੋਂ ਜਾਵਾਂ ਇੱਥੋਂ ਤੁਹਾਡਾ ਸਰੂਪ ਮੇਰੇ ਹਿਰਦੇ ਵਿੱਚ ਰਾਤ ਦਿਨ ਵਸਦਾ ਰਹੇ, ਤੁਹਾਡੇ ਇਸੇ ਸਰੂਪ ਦੇ ਦਰਸ਼ਨ ਮੈਂ ਆਪਣੇ ਅੰਦਰੋਂ ਕਰਦਾ ਰਹਾ।
ਜਥਾ ਚਲਹਿ ਨਹਿ ਮੇਰ ਉਦਾਰਾ,
ਔਰ ਇਹ ਆਪ ਜੀ ਦਾ ਸਰੂਪ ਇਸ ਤਰ੍ਹਾਂ ਚੱਲ ਹੋਵੇ ਮੇਰੇ ਅੰਦਰ ਜਿਵੇਂ ਸੁਮੇਰ ਪਰਬਤ ਚੱਲ ਹੁੰਦਾ ਨਾ, ਹਿਲਦਾ ਨਹੀਂ, ਡਾਵਾਂ ਡੋਲ ਨਹੀਂ ਹੁੰਦਾ, ਏਦਾਂ ਆਪ ਜੀ ਦਾ ਇਹ ਸੋਹਣਾ ਸਰੂਪ ਮੇਰੇ ਹਿਰਦੇ ਚ ਸਦਾ ਲਈ ਵਸ ਜੇ ਸਵਾਮੀ, ਇਹ ਕਦੇ ਡਾਵਾਂ ਡੋਲ ਨਾ ਹੋਵੇ, ਇਹ ਵਰ ਇਹ ਬਖਸ਼ਿਸ਼ ਆਪ ਜੀ ਕਿਰਪਾ ਕਰਕੇ ਮੇਰੇ ਤੇ ਕਰੋ।
ਇਸ ਦਿਨ ਜਿਹਵਾ ਨਾਮ ਮੁਕੰਦ,
ਔਰ ਰਾਤ ਦੇ ਨੱਠੇ ਪੈਰ ਤੁਹਾਡੇ ਉਸ ਸਰੂਪ ਨੂੰ ਵੇਖਦਿਆਂ, ਆਪ ਜੀ ਦੇ ਸਰੂਪ ਦੇ ਦਰਸ਼ਨ ਕਰਦਿਆਂ ਮੈਂ ਆਪਣੀ ਰਸਨਾ ਤੋਂ ਆਪ ਜੀ ਦਾ ਨਾਮ ਜਪਦਾ ਰਹਾਂ, ਕਹਿੰਦਾ ਰਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਡੀ ਮੂਰਤ ਹਿਰਦੇ ਵਿੱਚ ਹੋਵੇ ਇਹ ਸ਼ਸਤਰਧਾਰੀ ਸਰੂਪ ਦੀ, ਨਾਲ ਰਸਨਾ ਤੋਂ ਵਾਹਿਗੁਰੂ 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 ਦਾ ਇਹ ਮੁਕਤੀਦਾਤਾ ਨਾਮ मैं अपनी रसना तो उचारदा रहा, ए कृपा ए दया आप जी मेरे ते कर दियो छेवें पातशाह।
रटत रहो श्री हर गोविंद।
हे गुरु हर गोविंद साहब मैं तुहाडा ही नाम रटदा रहा, तवक नाम उच्चरंग आप जी दा ही नाम उच्चरदा रहा, आप जी दा ही नाम अपनी रसना तो पंडदा रहा लेंदा रहा।
एहो बार मोको दीजह स्वामी।
हे स्वामी जे तुठे हो ए वर मेरे ते कृपा करके मैनू बख्शो, ए वर मैं आप जी दे चरना चो मंगदा, ए वर मैनू दे दियो।
कृपा करो गुर अंतर जामी।
हे अंतर जामी हे दया निध स्वामी, कृपा करो महाराज दया करो महाराज, ए वर आप जी कृपा करके मैनू बख्श के नवाजो।
जब लो होए ना आप सुमेल।
महाराज जदों तक आप जी दे स्वरूप विच मेरा मेल ना होवे,
करमन बस जूनन मह खेल।
महाराज जदों तक तुहाडे नाल मेल नहीं हुंदा ना, ओदों तक साडे वर्गे जीव कर्मां दे वस हो के जूनियां विच भटकदे। ਤੁਹਾਡੇ ਨਾਲ ਜਦੋਂ ਤੱਕ ਮੇਲ ਨਹੀਂ ਨਾ ਹੁੰਦਾ, ਮਿਲਾਪ ਨਹੀਂ ਹੁੰਦਾ, ਉਦੋਂ ਤੱਕ ਸਾਡੇ ਵਰਗੇ ਜੀਵ ਕਰਮਾਂ ਦੇ ਵਸੀਕਾਰ ਹੋ ਕੇ ਅਨੇਕ ਪ੍ਰਕਾਰ ਦੀਆਂ ਜੂਨੀਆਂ ਭੋਗਦੇ ਹਨ।
ਜਹਿ ਜਹਿ ਜਨਮ ਧਰੋ ਮੈਂ ਜਾਈ।
ਮਹਾਰਾਜ ਮੈਨੂੰ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਚ ਮੇਰੇ ਹੋਰ ਕਿੰਨੇ ਕੁ ਕਰਮ ਨੇ ਤੇ ਮੈਂ ਕਿੰਨੇ ਕੁ ਜਨਮ ਭੋਗਣੇ, ਪਰ ਮੇਰੀ ਇਹ ਬੇਨਤੀ ਹੈ ਕਿ ਜਿੱਥੇ ਜਿੱਥੇ ਜਦੋਂ ਜਦੋਂ ਵੀ ਮੇਰਾ ਜਨਮ ਹੋਵੇ,
ਰਹੋ ਸਿੱਖ ਤਬ ਲੋ ਗੁਣ ਗਾਈ,
ਹਰ ਜਨਮ ਦੇ ਵਿੱਚ ਮੈਂ ਤੁਹਾਡਾ ਸਿੱਖ ਬਣਾ ਔਰ ਹਰ ਜਨਮ ਚ ਸਿੱਖ ਬਣ ਕੇ ਤੁਹਾਡੇ ਗੁਣ ਗਾਉਂਦਾ ਰਹਾਂ। ਜਿੰਨੇ ਜਨਮ ਹੋਰ ਮੇਰੇ ਹੈਣ ਕਰਮਾਂ ਦਾ ਕੋਈ ਪਤਾ ਨਹੀਂ ਮਹਾਰਾਜ, ਕਿੰਨੀ ਕੁ ਕਰਮ ਗਤੀ ਹਾਲੇ ਬਾਕੀ ਹੈ। ਜਿੰਨੇ ਜਨਮ ਹੋਣ ਮੇਰੇ ਤੇ ਕਿਰਪਾ ਕਰਿਓ ਛੇਵੇਂ ਪਾਤਸ਼ਾਹ, ਹਰ ਜਨਮ ਚ ਤੁਹਾਡਾ ਸਿੱਖ ਹੋਵਾਂ ਤੇ ਤੁਹਾਡਾ ਸਿੱਖ ਬਣ ਕੇ ਤੁਹਾਡੇ ਗੁਣ ਗਾਵਾਂ, ਤੁਹਾਡੀ ਵਡਿਆਈ ਕਹਾਂ।
ਭਏ ਪ੍ਰਸੰਨ ਬਖਾਨਿਓ ਬੈਨ।
ਜਦੋਂ ਇਸ ਸੌਦਾਗਰ ਸਿੱਖ ਨੇ ਏਦਾਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ,
ਤੇਰੋ ਜਨਮ ਅਪਰ ਅਬ ਹੈ ਨਾ।
ਮਹਾਰਾਜ ਜੀ ਕਹਿੰਦੇ ਸਿੱਖਾ ਤੇਰਾ ਹੁਣ ਅਗਲਾ ਕੋਈ ਜਨਮ ਨਹੀਂ ਹੈ, ਤੇਰਾ ਹੁਣ ਅਗਲਾ ਹੋਰ ਕੋਈ ਜਨਮ ਨਹੀਂ, ਤੇਰੇ ਜਿਤਨੇ ਕਰਮ ਸਨ ਸਾਰੇ ਨਿਬੜ ਗਏ, ਉਹ ਸਾਰੇ ਕਰਮ ਅਸੀਂ ਲੇਖਾ ਜੋਖਾ ਨਿਬੇੜ ਦਿੱਤਾ, ਹੁਣ ਤੇਰਾ ਮੁੜ ਕੇ ਜਨਮ ਨਹੀਂ ਹੋਣਾ।
ਉਰ ਮਹਿ ਬਸੋ ਮੰਗ ਬਰ ਲੀਨੋ।
ਤੂੰ ਇਹ ਵਰ ਮੰਗ ਲਿਆ, ਤੂੰ ਸਾਡੇ ਕੋਲੋਂ ਇਹ ਦਾਤ ਮੰਗ ਲਈ ਹੈ ਕਿ ਮਹਾਰਾਜ ਤੁਸੀਂ ਮੇਰੇ ਹਿਰਦੇ ਚ ਵਸ ਜਾਓ, ਤੇ ਜਿਨ੍ਹਾਂ ਦੇ ਹਿਰਦਿਆਂ ਚ ਮੈਂ ਵਸ ਜਾਣਾ ਸਿੱਖਾ ਉਹਨਾਂ ਦਾ ਮੁੜ ਕੇ ਜਨਮ ਹੁੰਦਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਵਾਰੀ ਇਹ ਮੰਗ ਲਿਆ ਕਿ ਮੇਰੇ ਹਿਰਦੇ ਚ ਵਸ ਜਾਓ ਮਹਾਰਾਜ ਪ੍ਰਾਣਪਤੀ ਸਵਾਮੀ, ਤੁਹਾਡੀ ਇਹ ਮੂਰਤ ਮੇਰੇ ਹਿਰਦੇ ਚ ਵਸ ਜਾਏ, ਤੇ ਇਹ ਜਿਹੜਾ ਵਰ ਤੂੰ ਸਾਡੇ ਕੋਲੋਂ ਮੰਗਿਆ ਹੈ,
ਭਇਓ ਕਰਮ ਕੇ ਬੰਧ ਬਹੀਨੋ,
ਇਹ ਵਰ ਮੰਗਦਿਆਂ ਤੇਰੇ ਜਿੰਨੇ ਵੀ ਕਰਮਾਂ ਦੇ ਬੰਧਨ ਸਨ ਉਹ ਸਾਰੇ ਬੰਧਨ ਕੱਟੇ ਗਏ ਨੇ, ਤੇਰੇ ਸਾਰੇ ਕਰਮਾਂ ਦਾ ਨਿਬੇੜਾ ਹੋ ਗਿਆ।
ਪੂਰਨ ਹੋਏ ਕਾਮਨਾ ਤੇਰੀ,
ਤੇਰੀ ਕਾਮਨਾ ਪੂਰੀ ਹੋਵੇਗੀ, ਜੋ ਤੂੰ ਵਰ ਮੰਗਿਆ ਏਦਾਂ ਹੀ ਹੋਵੇਗਾ, ਜੋ ਤੂੰ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ, ਤਥਾ ਵਸਤ ਹੋਵੇਗਾ।
ਮਿੱਟੀ ਸਕਲ ਭਵ ਜਲ ਕੀ ਫੇਰੀ,
ਤੇਰੀ ਜਨਮ ਜਨਮਾਂਤਰਾਂ ਦੀ ਜਿਹੜੀ ਫੇਰੀ ਸੀ, ਇਹ ਸੰਸਾਰ ਵਿੱਚ ਮੁੜ ਜਨਮ ਮਰਨ ਦਾ ਗੇੜਾ ਸੀ ਉਹ ਕੱਟਿਆ ਗਿਆ, ਮੁਕਤ ਹੋ ਗਿਆ, ਅੱਜ ਤੋਂ ਬਾਅਦ ਤੈਨੂੰ ਜਨਮ ਮਰਨ ਦੇ ਗੇੜਿਆਂ ਚ ਨਹੀਂ ਪੈਣਾ ਪਵੇਗਾ।
ਕਿਤਕ ਸਮੇਂ ਥਿਰ ਦਰਸ਼ਨ ਹੇਰੇ।
ਸਤਿਗੁਰੂ ਜੀ ਦੇ ਬਚਨ ਜਦੋਂ ਇਸ ਗੁਰਸਿੱਖ ਨੇ ਸੁਣੇ, ਪਰਮਾਨੰਦ ਨਾਲ ਹਿਰਦਾ ਭਰ ਗਿਆ। ਗੁਰਦੇਵ ਦੀ ਸੋਹਣੀ ਮੂਰਤ, ਅੱਖਾਂ ਬੰਦ ਕੀਤੀਆਂ ਤੇ ਅੰਦਰ ਵੀ, ਜਦੋਂ ਖੋਲਦਾ ਤੇ ਬਾਹਰ ਵੀ ਉਹੀ ਸਰੂਪ ਦਿਸ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਏਦਾਂ ਹੀ ਹੋਵੇਗਾ, ਗੁਰਦੇਵ ਜੀ ਸ਼ਸਤਰਧਾਰੀ, ਤਨਖ ਹੱਥ ਵਿੱਚ ਫੜਿਆ ਹੋਇਆ ਸੀ, ਮੋਢਿਆਂ ਤੇ ਤੀਰਾਂ ਦਾ ਪੱਥਾ, ਜੋ ਸਰੂਪ ਬਾਹਰ ਸੀ ਸਾਹਮਣੇ ਤਖ਼ਤ ਤੇ ਬੈਠੇ ਦਰਸ਼ਨ ਦੇ ਰਹੇ, ਨੇਤਰ ਬੰਦ ਕਰਦਾ ਤੇ ਅੰਦਰ ਵੀ ਉਹੀ ਦਿਸ ਰਿਹਾ। ਆਨੰਦ ਹੋ ਗਿਆ ਹਿਰਦਾ, ਖੇੜੇ ਨਾਲ ਖਿੜ ਗਿਆ,
ਪੁਨ ਆਇਸ ਲੈ ਗਮਨੇ ਡੇਰੇ।
ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਇਹ ਗੁਰਸਿੱਖ ਆਪਣੇ ਡੇਰੇ ਨੂੰ ਵਿਦਾ ਹੋ ਗਿਆ।
ਅਰਪੀ ਵਸਤ ਸਕਲ ਗੁਰ ਦੇਖੀ,
ਮਹਾਰਾਜ ਜੀ ਦੇ ਚਰਨਾਂ ਵਿੱਚ ਬੇਅੰਤ ਵਸਤੂਆਂ ਜਿਹੜੀਆਂ ਇਹਨੇ ਭੇਟ ਕੀਤੀਆਂ ਮਹਾਰਾਜ ਜੀ ਨੇ ਵੇਖੀਆਂ।
ਪ੍ਰਥਮ ਤੁਰੰਗਮ ਚਪਲ ਵਿਸ਼ੇਖੀ,
ਪਹਿਲਾਂ ਉਹ ਘੋੜਾ ਵੇਖਿਆ ਜਿਹੜਾ ਬੜਾ ਚੰਚਲ ਤੇ ਬੜਾ ਬਲਵਾਨ ਤੇ ਬਲੀ ਘੋੜਾ ਸੀ। ਉਹ ਘੋੜਾ ਵੇਖਿਆ,
ਘਰ ਪਰ ਬਾਜ ਬਿਠਾਏ ਨਿਹਾਰਾ,
ਔਰ ਆਪਣੇ ਹੱਥ ਦੇ ਉੱਤੇ ਉਹ ਜਿਹੜਾ ਚਿੱਟੇ ਰੰਗ ਦਾ ਬਾਜ ਸੀ ਨਾ, ਉਹ ਬਾਜ ਮਹਾਰਾਜ ਜੀ ਨੇ ਹੱਥ ਤੇ ਬਿਠਾ ਕੇ ਵੇਖਿਆ।
ਅਧਿਕ ਗੁਣਨ ਮਹਿ ਦੁਰਲਭ ਉਦਾਰਾ,
ਬਾਜ ਬੜਾ ਗੁਣਾ ਵਾਲਾ ਸੀ, ਦੁਰਲਭ ਕਿਉਂਕਿ ਚਿੱਟੇ ਰੰਗ ਦੇ ਬਾਜ ਸਫੇਦ ਰੰਗ ਦੇ ਬਾਜ ਬਹੁਤੇ ਨਹੀਂ ਮਿਲਦੇ, ਬਹੁਤ ਦੁਰਲਭ ਹੁੰਦੇ ਆ, ਵਾਰ ਵਾਰ ਹਰ ਜਗ੍ਹਾ ਤੇ ਨਹੀਂ ਮਿਲਦੇ। ਤੋ ਮਹਾਰਾਜ ਜੀ ਨੇ ਬਾਜ ਦੇ ਗੁਣ ਵੇਖੇ ਹਨ ਤੇ ਸਫੇਦ ਰੰਗ ਦਾ ਉਜਵਲ ਬਾਜ ਹੈ।
ਸ੍ਰੀ ਗੁਰ ਦਿੱਤੇ ਕਹਿਓ ਸੁਣਾਈ,
ਬਾਬਾ ਗੁਰਦਿੱਤਾ ਜੀ ਕੋਲ ਬੈਠੇ ਸੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ, ਉਹ ਕੋਲੋਂ ਬੋਲੇ ਕਹਿਣ ਲੱਗੇ,
ਦੂਰ ਕਹੂੰ ਤੇ ਅਸ ਕਰ ਆਈ।
ਮਹਾਰਾਜ ਇਹ ਬਾਜ ਬੜਾ ਸੋਹਣਾ, ਬਾਬਾ ਗੁਰਦਿੱਤਾ ਜੀ ਕਹਿੰਦੇ ਮਹਾਰਾਜ ਬਾਜ ਬੜਾ ਸੋਹਣਾ ਤੇ ਇਹੋ ਜੇ ਬਾਜ ਦੂਰੋਂ ਕਿਤੇ ਵਿਦੇਸ਼ ਚੋਂ ਪਰਦੇਸ ਵਿੱਚੋਂ ਹੱਥ ਆਉਂਦੇ ਨੇ, ਇਹ ਵਾਰ ਵਾਰ ਨਹੀਂ ਮਿਲਦੇ, ਬੜੇ ਦੁਰਲਭ ਹੁੰਦੇ ਨੇ ਇਹੋ ਜੇ ਬਾਜ।
ਅਪਰ ਨਾ ਕਹੂੰ ਦੇਖ ਬੇ ਆਵੇ,
ਮਹਾਰਾਜ ਏਦਾਂ ਦਾ ਬਾਜ ਮੈਂ ਨਹੀਂ ਕਦੇ ਆਪਣੇ ਜੀਵਨ ਚ ਵੇਖਿਆ। ਚਿੱਟੇ ਰੰਗ ਦਾ ਬਾਜ, ਬਾਜ ਤਾਂ ਬੜੇ ਵੇਖੇ ਆ, ਪਰ ਇਹ ਸਫੇਦ ਰੰਗ ਦਾ ਬਾਜ ਮੈਂ ਅੱਜ ਪਹਿਲੀ ਵਾਰ ਵੇਖ ਰਿਹਾ।
ਬੜੋ ਅਹੈ ਗੁਣ ਬਿਸਦ ਸੁਹਾਵੈ,
ਮਹਾਰਾਜ ਬਾਜ ਦਾ ਆਕਾਰ ਬੜਾ ਵੱਡਾ ਤੇ ਚਿੱਟੇ ਰੰਗ ਦਾ ਉਜਵਲ ਰੰਗ ਜਿਵੇਂ ਦੁੱਧ ਦਾ ਰੰਗ ਹੁੰਦਾ ਏਦਾਂ ਦਾ ਰੰਗ ਹੈ।
ਸੁਨ ਸਤਿਗੁਰ ਸੁਤ ਚਿਤ ਕੀ ਜਾਨੀ,
ਜਾਣੀ ਜਾਣ ਪਾਤਸ਼ਾਹ ਨੇ ਵੇਖਿਆ ਵੀ ਬਾਬਾ ਗੁਰਦਿੱਤਾ ਜੀ ਨੂੰ ਬਾਜ ਪਸੰਦ ਆਇਆ, ਉਹਨਾਂ ਦੇ ਚਿੱਤ ਦੀ ਮਹਾਰਾਜ ਜੀ ਜਾਣ ਗਏ।
ਅਹੈ ਅਜਾਇਬ ਦੁਲਭ ਬਖਾਨੀ,
ਕੇ ਬਾਬਾ ਗੁਰਦਿੱਤਾ ਜੀ ਕਹਿ ਰਹੇ ਨੇ ਵੀ ਬਾਜ ਬੜਾ ਅਜਾਇਬ ਹੈ, ਬੜਾ ਦੁਰਲਭ ਹੈ ਔਰ ਗੁਣਾਂ ਦੀ ਖਾਨ ਹੈ।
ਇਹ ਤੁਮ ਲੇਹੋ ਅਖੇਰ ਕਰੀਜੈ,
ਮਹਾਰਾਜ ਜੀ ਨੇ ਉਹਨਾਂ ਦੇ ਮਨ ਦੀ ਬੁੱਝ ਲਈ, ਬਾਬਾ ਗੁਰਦਿੱਤਾ ਜੀ ਨੂੰ ਵੀ ਪਸੰਦ ਆ ਗਿਆ, ਇਹ ਬਾਜ ਸੋਹਣਾ ਲੱਗਾ। ਤੋ ਮਹਾਰਾਜ ਜੀ ਕਹਿੰਦੇ ਲਓ ਬਾਬਾ ਗੁਰਦਿੱਤਾ ਜੀ ਤੁਸੀਂ ਰੱਖੋ, ਲੈ ਕੇ ਇਹਦੇ ਨਾਲ ਸ਼ਿਕਾਰ ਖੇਡਿਆ ਕਰੋ। ਮਹਾਰਾਜ ਤਿਆਗੀ ਗੁਰਦੇਵ ਨੇ ਪਾਤਸ਼ਾਹ ਨੂੰ ਕਿਹੜਾ ਕਿਸੇ ਵਸ ਦੀ ਕੋਈ ਕਾਂਖਾ ਹੈ, ਸਾਹਿਬਜ਼ਾਦੇ ਨੂੰ ਆਪਣੇ ਨੂੰ ਕਹਿੰਦੇ ਲਓ ਲਾਲ ਜੀ ਇਹ ਬਾਜ ਤੁਸੀਂ ਰੱਖੋ ਆਪਣੇ ਕੋਲ ਤੇ ਇਹਦੇ ਨਾਲ ਸ਼ਿਕਾਰ ਖੇਡਿਆ ਕਰੋ।
ਪਰਖ ਸੰਗ ਬੇਹੰਗ ਛੁਰੀਜੈ,
ਇਹਦੀ ਪਰਖ ਕਰੋ ਨਾਲੇ ਵੇਖੋ ਕਿਸੇ ਪੰਛੀ ਤੇ ਛੱਡ ਕੇ ਵੀ ਸ਼ਿਕਾਰ ਕਿਵੇਂ ਕਰਦਾ। ਵੀ ਕਈ ਵਾਰੀ ਚੀਜ਼ਾਂ ਸੋਹਣੀਆਂ ਹੁੰਦੀਆਂ, ਸ਼ਕਲਾਂ ਸੋਹਣੀਆਂ ਤਾਂ ਨਹੀਂ ਨਾ ਸੋਹਣੀਆਂ ਹੁੰਦੀਆਂ ਜੇ ਗੁਣ ਨਾ ਹੋਣ, ਗੁਣਾ ਕਰਕੇ ਸੁੰਦਰ ਹੁੰਦਾ ਨਾ। ਕਹਿੰਦੇ ਇਹਦੇ ਗੁਣ ਪਰਖੋ ਵੀ ਸ਼ਿਕਾਰ ਵੀ ਕਰਦਾ ਕਿਸੇ ਪੰਛੀ ਤੇ ਝਪਟ ਮਾਰਦਾ ਕਿ ਨਹੀਂ ਮਾਰਦਾ।
ਹੋਤ ਪਰਾਤ ਕੇ ਵਹਿਰ ਸਧਾਰ ਹੋ,
ਕੱਲ ਸਵੇਰ ਹੋਵੇ ਤੇ ਇਹ ਬਾਜ ਲੈ ਕੇ ਤੁਸੀਂ ਜਾਇਓ ਬਾਹਰ ਜੰਗਲ ਚ ਸ਼ਿਕਾਰ ਖੇਡ ਕੇ ਆਇਓ।
ਕਿਮ ਖਗ ਪਕੜੈ ਤਹਾਂ ਨਿਹਾਰ ਹੋ,
ਤੇ ਵੇਖਿਓ ਵੀ ਇਹ ਕਿਵੇਂ ਪੰਛੀਆਂ ਤੇ ਝਪਟ ਮਾਰਦਾ, ਕਿਵੇਂ ਬਟੇਰਿਆਂ ਦੇ ਉੱਤੇ ਝਪਟ ਮਾਰਦਾ, ਕਿਵੇਂ ਤਿੱਤਰਾਂ ਦੇ ਉੱਤੇ ਸੁਰਖਾਬਾਂ ਦੇ ਉੱਤੇ ਹਮਲਾ ਕਰਦਾ।
ਪੈਂਦੇ ਖਾਨ ਦਿਸ਼ਾ ਪੁਨਹੇਰਾ,
ਫਿਰ ਲਾਗੇ ਹੀ ਪੈਂਦੇ ਖਾਂ ਬੈਠਾ ਸੀ। ਮਹਾਰਾਜ ਜੀ ਨੇ ਪੈਂਦੇ ਖਾਂ ਵੱਲ ਵੇਖਿਆ,
ਭੋਰਾ ਬਖਸ਼ਿਓ ਮੇਲ ਬਡੇਰਾ,
ਉਹ ਜਿਹੜਾ ਲੱਖ ਰੁਪਏ ਦੀ ਲਾਗਤ ਦਾ ਘੋੜਾ ਆਇਆ ਸੀ, ਮਹਾਰਾਜ ਜੀ ਨੇ ਪੈਂਦੇ ਖਾਂ ਵੱਲ ਵੇਖਿਆ ਤੇ ਪੈਂਦੇ ਖਾਂ ਨੂੰ ਬਖਸ਼ ਦਿੱਤਾ। ਗਰੀਬ ਨਵਾਜ ਪਾਤਸ਼ਾਹ, ਕੋਈ ਵਸਤੂ ਨਾਲ ਪਦਾਰਥ ਨਾਲ ਥੋੜੀ ਮਹਾਰਾਜ ਜੀ ਦਾ ਸਨੇਹ ਹੈ ਵੀ ਸਿੱਖ ਜੇ ਕੀਮਤੀ ਵਸਤੂ ਲਿਆਇਆ ਤੇ ਮਹਾਰਾਜ ਜੀ ਨੇ ਉਹਦੇ ਨਾਲ ਕੋਈ ਸਨੇਹ ਰੱਖਿਆ। ਪਾਤਸ਼ਾਹ ਕੇਵਲ ਭਾਵਨਾ ਤੇ ਸ਼ਰਧਾ ਵੇਖਦੇ ਆ ਗੁਰਸਿੱਖਾਂ ਦੀ, ਜਿੱਥੇ ਪ੍ਰੇਮ ਦੀ ਖੇਡ ਹੋਵੇ ਉੱਥੇ ਸਤਿਗੁਰੂ ਜੀ ਆਪਣਾ ਆਪ ਵੀ ਭੇਟ ਕਰ ਦਿੰਦੇ ਆ। ਤੋ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਘੋੜਾ ਕੀਮਤੀ ਹੈ, ਤੋ ਪੈਂਦੇ ਖਾਂ ਨੂੰ ਵੇਖਿਆ। ਮਹਾਰਾਜ ਪੈਂਦੇ ਖਾਂ ਨਾਲ ਬੜਾ ਸਨੇਹ ਕਰਦੇ, ਪੁੱਤਰਾਂ ਵਾਂਗੂ ਪਾਲਿਆ ਪੈਂਦੇ ਖਾਂ ਨੂੰ। ਖਾਲਸਾ ਜੀ ਅੱਗੇ ਕਥਾ ਆਵੇਗੀ, ਜਦੋਂ ਪੈਂਦਾ ਮਰਿਆ ਨਾ ਮਹਾਰਾਜ ਜੀ ਦੀ ਗੋਦ ਵਿੱਚ ਸਤਿਗੁਰਾਂ ਨੇ ਉਹਦਾ ਸਿਰ ਧਰ ਲਿਆ ਤੇ ਗੁਰਦੇਵ ਕਹਿੰਦੇ ਰੀਝ ਨਾਲ ਪਾਲਿਆ ਸੀ ਪੈਂਦਿਆ ਤੈਨੂੰ। ਗੁਰਦੇਵ ਨੇ ਉਸ ਦਿਨ ਤੋਂ ਬਾਅਦ ਫਿਰ ਸ਼ਿਕਾਰ ਖੇਡਣਾ ਵੀ ਬੰਦ ਕਰ ਦਿੱਤਾ, ਸ਼ਸਤਰ ਨਹੀਂ ਗ੍ਰਹਿਣ ਕੀਤੇ, ਕੀਰਤਪੁਰ ਸਾਹਿਬ ਫਿਰ ਰਹੇ। ਇਹਨਾਂ ਸਤਿਗੁਰਾਂ ਦੇ ਮਨ ਚ ਵੈਰਾਗ ਆ ਗਿਆ ਸੀ ਪੈਂਦੇ ਖਾਂ ਨੂੰ ਮਾਰਨ ਤੋਂ ਬਾਅਦ। ਤੋ ਪਾਤਸ਼ਾਹ ਨੇ ਉਹ ਘੋੜਾ ਵੇਖੋ 1 ਲੱਖ ਰੁਪਏ ਦੀ ਲਾਗਤ ਦਾ ਘੋੜਾ ਆਪਣੇ ਪੁੱਤ ਨੂੰ ਨਹੀਂ ਦੇ ਰਹੇ, ਪੈਂਦੇ ਖਾਂ ਨੂੰ ਦੇ ਰਹੇ ਨੇ। ਇਹਦਾ ਮਤਲਬ ਕਿੰਨਾ ਪ੍ਰੇਮ ਕਰਦੇ ਨੇ ਸਤਿਗੁਰੂ, ਕਿੰਨੀ ਪ੍ਰੀਤ ਕਰਦੇ ਪੈਂਦੇ ਖਾਂ ਨਾਲ। ਮੋਹ ਨਹੀਂ ਸੀ, ਪ੍ਰੇਮ ਸੀ। ਉਹਦਾ ਬਲਵਾਨ ਸਰੀਰ ਵੇਖ ਕੇ ਮਹਾਰਾਜ ਪ੍ਰਸੰਨ ਹੁੰਦੇ ਸੀ, ਰੀਝ ਨਾਲ ਪਾਲਿਆ ਸੀ, ਖੁਸ਼ੀਆਂ ਨਾਲ ਪਾਲਿਆ ਸੀ। ਤੋ ਉਹ ਘੋੜਾ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਬਖਸ਼ਿਆ।
ਪੋਸ਼ਿਸ਼ ਚੀਰ ਚਾਰ ਅਰ ਚੀਰਾ,
ਜਿਹੜੀ ਉਹ ਪੋਸ਼ਾਕ ਸੀ, ਦਸਤਾਰ ਸੀ, ਹਾਂਜੀ,
ਦੇਹ ਕਰ ਭਾਖਿਓ ਪਹਿਰ ਸਰੀਰਾ,
ਉਹ ਵੀ ਮਹਾਰਾਜ ਜੀ ਨੇ ਪੈਂਦੇ ਨੂੰ ਬਖਸ਼ਦੇ ਆਖਿਆ, ਲੈ ਪੈਂਦੇ ਇਹ ਵੀ ਪਾ ਕੇ ਵਿਖਾ, ਤੈਨੂੰ ਕਿਹੋ ਜਿਹੀ ਲੱਗਦੀ ਹੈ ਪੋਸ਼ਾਕ, ਇਹ ਪੋਸ਼ਾਕ ਪਾ, ਇਹ ਦਸਤਾਰ ਵੀ ਆਪਣੇ ਸਿਰ ਤੇ ਸਜਾ ਲੈ।
ਪੁਨ ਖੰਡਾ ਲੈ ਹੱਥ ਨਿਹਾਰਾ,
ਫਿਰ ਮਹਾਰਾਜ ਜੀ ਨੂੰ ਜਿਹੜਾ ਖੰਡਾ ਲਿਆਇਆ ਸੀ ਸਿੱਖ, ਉਹਨੂੰ ਮਿਆਨ ਚੋਂ ਕੱਢਿਆ, ਉਹਨੂੰ ਵੇਖਿਆ ਵੀ ਖੰਡਾ ਵਾਕਈ ਬੜਾ ਸੁੰਦਰ ਤੇ ਕੀਮਤੀ ਹੈ।
ਪਰਖਿਓ ਆਛੇ ਲੋਹ ਕਰਾਰਾ,
ਵੇਖਿਆ ਮਹਾਰਾਜ ਜੀ ਨੇ ਵੀ ਕਰਾਰੇ ਲੋਹੇ ਦਾ ਬਣਿਆ ਹੋਇਆ ਖੰਡਾ ਹੈ।
ਮਾਨ ਬਾਕ ਪੈਂਦੇ ਖਾਂ ਵੀਰ,
ਤੇ ਮਹਾਰਾਜ ਜੀ ਦੇ ਬਚਨ ਮੰਨ ਕੇ ਪੈਂਦੇ ਖਾਂ ਨੇ ਉਸੇ ਵਕਤ
ਸਭ ਪੋਸ਼ਾਕ ਕੋ ਪਹਿਰ ਸਰੀਰ,
ਉਹ ਜਿਹੜੀ ਪੋਸ਼ਾਕ ਸੀ ਆਪਣੇ ਤਨ ਤੇ ਪਹਿਨ ਲਈ, ਆਪਣੇ ਸਰੀਰ ਤੇ ਧਾਰਨ ਕਰ ਲਈ।
ਕਰੀ ਸਲਾਮ ਦੇਖ ਮੁਸਕਾਏ,
ਮਹਾਰਾਜ ਜੀ ਦੇ ਚਰਨਾਂ ਚ ਆ ਕੇ ਉਹਨੇ ਪੋਸ਼ਾਕ ਪਾ ਕੇ ਪੈਂਦੇ ਨੇ ਮੱਥਾ ਟੇਕ ਕਿਹਾ, ਦੇ ਮਹਾਰਾਜ ਬੜੇ ਖੁਸ਼ ਹੋਏ, ਮੁਸਕੁਰਾ ਪਏ ਪੈਂਦੇ ਖਾਂ ਨੂੰ ਵੇਖ ਕੇ।
ਇਹੋ ਖੰਡਾ ਲਿਹੋ ਅੰਗ ਲਗਾਏ,
ਜਦੋਂ ਆ ਗਿਆ ਨਾ ਪੋਸ਼ਾਕ ਪਾ ਕੇ, ਮਹਾਰਾਜ ਜੀ ਨੇ ਉਹ ਖੰਡਾ ਵੀ ਉਹਨੂੰ ਗਾਤਰੇ ਸਮੇਤ ਦੇ ਕੇ ਕਹਿੰਦੇ, ਲੈ ਪੈਂਦੇ ਇਹ ਵੀ ਪਾ ਲੈ ਗਾਤਰੇ। ਉਹ ਖੰਡਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਨੂੰ ਬਖਸ਼ ਦਿੱਤਾ।
ਸ਼ੋਭਾ ਦੂਨ ਚੌਨੀ ਹੋਈ,
ਜਦੋਂ ਉਹ ਖੰਡਾ ਗਾਤਰੇ ਪਾਇਆ, ਪੈਂਦਾ ਬੜਾ ਉੱਚਾ ਲੰਮਾ ਜਵਾਨ ਸੀ, ਉਹ ਖੰਡਾ ਗਾਤਰੇ ਪਹਿਨਦਿਆਂ ਹੋਰ ਸੋਭਾ ਹੋ ਗਈ ਉਹਦੀ,
ਪੋਸ਼ਿਸ਼ ਅਧਿਕ ਦਰਬ ਲੱਗ ਜੋਈ,
ਤੇ ਪੋਸ਼ਾਕ ਬੜੀ ਕੀਮਤੀ ਸੀ, ਬਹੁਤ ਜ਼ਿਆਦਾ ਪੈਸਾ ਉਸ ਪੋਸ਼ਾਕ ਤੇ ਸਿੱਖ ਨੇ ਖਰਚਿਆ ਸੀ।
ਭਏ ਪ੍ਰਸੰਨ ਬਹੁਰ ਸਮਝਾਵ ਹੈ,
ਤੇ ਮਹਾਰਾਜ ਜੀ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਪੈਂਦੇ ਖਾਂ ਨੂੰ ਸਮਝਾਉਂਦੇ ਹੈ।
ਜਬ ਤੂੰ ਹਮਰੇ ਢਿੱਗ ਚਲ ਆਵ ਹੈ,
ਮਹਾਰਾਜ ਕਹਿੰਦੇ ਪੈਂਦੇ ਖਾਂ ਜਦੋਂ ਤੂੰ ਸਾਡੇ ਕੋਲ ਆਉਣਾ ਨਾ ਦਰਸ਼ਨਾਂ ਨੂੰ, ਜਦੋਂ ਵੀ ਆਵੇ,
ਇਹ ਪੋਸ਼ਿਸ਼ ਤਨ ਪਹਿਰ ਸੋ ਆਵ ਹੋ,
ਇਹ ਪੋਸ਼ਾਕ ਪਹਿਨ ਕੇ ਆਇਆ ਕਰ ਸਾਡੇ ਕੋਲ, ਸੋਹਣੀ ਲੱਗਦੀ ਹੈ ਤੈਨੂੰ। ਮਹਾਰਾਜ ਕਹਿੰਦੇ ਬੜੀ ਸੁੰਦਰ ਲੱਗਦੀ ਇਹ ਖੰਡਾ ਤੇ ਪੋਸ਼ਾਕ, ਪਹਿਨ ਕੇ ਆਇਆ ਕਰ ਜਦੋਂ ਸਾਡੇ ਕੋਲ ਆਉਣਾ ਹੁੰਦਾ।
ਖੜਗ ਸਿਪਰ ਤਬ ਅੰਗ ਸੁਹਾਵ ਹੋ,
ਤੇ ਆ ਖੰਡਾ ਵੀ ਤੇ ਆ ਢਾਲ ਵੀ ਉਹ ਮਹਾਰਾਜ ਨੇ ਬਖਸ਼ ਦਿੱਤੀ ਉਹਨੂੰ, ਕਹਿੰਦੇ ਪੈਂਦਿਆਂ ਇਹ ਵੀ ਆਪਣੇ ਗਾਤਰੇ ਸਜਾ ਕੇ ਆਇਆ ਕਰੀ।
ਅਬ ਤੂੰ ਚੜ੍ਹ ਤੁਰੰਗ ਕਹੋ ਫੇਰ,
ਆ ਜਰਾ ਹੁਣ ਘੋੜਾ ਵੀ ਵੇਖ, ਤੈਨੂੰ ਅਸੀਂ ਭੇਟ ਕਰ ਦਿੱਤਾ, ਇਹ ਤੇਰਾ ਅੱਜ ਤੋਂ ਬਾਅਦ, ਇਹਦੇ ਤੇ ਚੜ੍ਹ ਕੇ ਨੂੰ ਫੇਰ ਘੋੜੇ ਨੂੰ ਵੇਖ, ਇਹਦੇ ਗੁਣ ਔਗਣ ਘੋੜੇ ਦੇ ਕੀ ਨੇ।
ਕਰੋ ਦਿਖਾਵਨ ਚਪਲ ਬਡੇਰ,
ਵਿਖਾ ਮਾੜੀ ਜੀ ਘੋੜੇ ਦੀ ਦੌੜ, ਵਿਖਾ ਇਹਦੀ ਚੰਚਲਤਾਈ, ਵਿਖਾ ਵੀ ਕਿਵੇਂ ਚੱਲਦਾ ਕਿਵੇਂ ਤੁਰਦਾ, ਇਹਦਾ ਚਲਾਵਾ ਵੇਖ ਘੋੜੇ ਦਾ।
ਸੁਨ ਪੈਂਦਾ ਹਰਖਿਓ ਉਰ ਮਾਹੀ,
ਪੈਂਦਾ ਬੜਾ ਖੁਸ਼ ਬੜਾ ਪ੍ਰਸੰਨ ਹੋਇਆ।
ਸਿਪਰ ਖੜਗ ਤਰ ਕਟ ਕਰ ਤਾਹੀ,
ਉਹ ਢਾਲ ਵੀ ਮੋਢੇ ਤੇ ਪਾ ਲਈ, ਗਾਤਰੇ ਖੰਡਾ ਪਾ ਲਿਆ, ਕਮਰ ਕੱਸਾ ਕਰਕੇ ਤਿਆਰ ਬਰ ਤਿਆਰ ਹੋ ਗਿਆ।
ਮੁਝ ਕੋ ਜਾਨ ਹੈ ਬੜ ਬਲਵਾਨਾ,
ਤੇ ਮਨ ਚ ਸੋਚਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰਾ ਤਾਂ ਇੰਨਾ ਕਰਦੇ ਨੇ ਕਿਉਂਕਿ ਮੈਂ ਬਲਵਾਨ ਹਾਂ, ਕਿ ਮੈਂ ਬਹੁਤ ਜ਼ਿਆਦਾ ਬਲ ਵਾਲਾ ਬਲਵਾਨ ਹਾਂ।
ਰਣ ਮਹਿਬੀਰ ਕਰਹਿ ਕਮਸਾਨਾ,
ਗੁਰੂ ਸਾਹਿਬ ਇਹ ਜਾਣਦੇ ਨੇ ਕਿ ਜੰਗ ਦੇ ਮੈਦਾਨ ਦੇ ਵਿੱਚ ਮੈਂ ਕਮਾਸਾਨ ਜੰਗ ਕਰਨ ਵਾਲਾ ਸੂਰਮਾ ਹਾਂ, ਵੱਡੇ ਵੱਡੇ ਦੁਸ਼ਮਣਾਂ ਨੂੰ ਮਾਰ ਕੇ ਮਿੱਟੀ ਚ ਗਰਕ ਕਰਨ ਵਾਲਾ ਹਾਂ।
ਇਸ ਕਾਰਨ ਤੇ ਸਤਿਗੁਰ ਦੇਤ,
ਇਸੇ ਕਾਰਨ ਕਰਕੇ ਸਤਿਗੁਰੂ ਜੀ ਮੈਨੂੰ ਇਹ ਬਖਸ਼ਿਸ਼ਾਂ ਦਿੰਦੇ ਹੈ, ਇਹੋ ਜਿਹੀਆਂ ਕੀਮਤੀ ਵਸਤੂਆਂ ਦਿੰਦੇ ਨੇ।
ਮੋਹ ਸਮਤਾ ਕੋ ਦੁਤੀਆ ਨਾ ਲੇਤ,
ਕਿਉਂਕਿ ਮੇਰੇ ਬਰਾਬਰ ਕੋਈ ਦੂਸਰਾ ਗੁਰੂ ਜੀ ਨੂੰ ਦਿਸਦਾ ਹੀ ਨਹੀਂ ਆਪਣੇ ਸਿੱਖਾਂ ਚ, ਇੱਥੇ ਆ ਕੇ ਪੈਂਦੇ ਖਾਂ ਭ੍ਰਸ਼ਟ ਹੋ ਗਿਆ। ਜਦੋਂ ਹੰਕਾਰ ਆ ਜੇ ਫਿਰ ਹੰਕਾਰ ਭ੍ਰਸ਼ਟ ਕਰ ਦਿੰਦਾ, ਗੁਰੂ ਸਾਹਿਬ ਦੇ ਸਾਰੇ ਉਪਕਾਰ ਸਭ ਕੁਝ ਭੁੱਲ ਗਿਆ, ਕਹਿੰਦਾ ਮੇਰੇ ਵਰਗਾ ਗੁਰੂ ਜੀ ਨੂੰ ਕੋਈ ਦੂਜਾ ਦਿਸਦਾ ਨਹੀਂ, ਜਿਹੋ ਜਿਹਾ ਮੈਂ ਬਲਵਾਨ ਹਾਂ, ਗੁਰੂ ਜੀ ਜਾਣਦੇ ਨੇ ਵੀ ਮੈਂ ਰਣ ਭੂਮੀ ਚ ਲੜਨ ਵਾਲਾ ਸੂਰਮਾ, ਤਦੇ ਤੇ ਮੈਨੂੰ ਇੰਨੀਆਂ ਕੀਮਤੀ ਵਸਤੂਆਂ ਦੇ ਦਿੰਦੇ ਨੇ।
ਇਤਿਹਾਸਿਕ ਚਿਤ ਬਿਖੈ ਵਿਚਾਰਤ,
ਮਨ ਚ ਏਦਾਂ ਦੀਆਂ ਕਈ ਗਿਣਤੀਆਂ ਸੋਚਦਾ, ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਾ, ਮਲੇਛ ਨੂੰ ਇਹ ਨਹੀਂ ਪਤਾ ਵੀ ਗੁਰੂ ਪਾਤਸ਼ਾਹ ਤਾਂ ਤੇਰੇ ਨਾਲ ਪ੍ਰੇਮ ਕਰਦੇ ਆ ਤਾਂ ਦਿੰਦੇ ਆ ਵਸਤੂਆਂ, ਇਹ ਕਹਿੰਦਾ ਵੀ ਖਬਰੇ ਮੈਂ ਬਲੀ ਬੜਾ ਤੇ ਸੂਰਮਾ ਬੜਾ ਤੇ ਗੁਰੂ ਜੀ ਨੂੰ ਮੇਰੇ ਨਾਲ ਲੋੜ ਪੈਣੀ ਹੈ ਜੰਗ ਦੇ ਮੈਦਾਨ ਚ, ਤਾਂ ਮੈਨੂੰ ਇਹ ਵਸਤੂਆਂ ਦਿੰਦੇ। ਇਹਨੂੰ ਇਹ ਭੁੱਲ ਗਿਆ ਵੀ ਦੋ ਜੰਗ ਤੇਰੇ ਤੋਂ ਬਿਨਾਂ ਲੜੇ ਹੈ, ਉੱਥੇ ਤੇ ਤੂੰ ਦਿਸਿਆ ਹੀ ਨੀਗਾ। ਉਹ ਤਾਂ ਸਤਿਗੁਰੂ ਜੀ ਦੀ ਪ੍ਰੇਮ ਦੀ ਖੇਡ ਸੀ, ਉਹਨੂੰ ਸਮਝਿਆ ਨਹੀਂ ਹੈ। ਹਾਂਜੀ,
ਬਖਸ਼ਿਸ਼ ਲੇਤ ਗਰਬ ਕੋ ਧਾਰਤ,
ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕੇ ਇਹ ਹੰਕਾਰ ਨੂੰ ਧਾਰਦਾ ਆਪਣੇ ਹਿਰਦੇ ਚ।
ਉੱਠੇ ਹੈ ਪਰ ਅਰੂਡਨ ਭਇਓ,
ਉੱਠਿਆ ਤੇ ਉੱਠ ਕੇ ਹੈ ਤੇ ਘੋੜੇ ਤੇ ਸਵਾਰ ਹੋਇਆ।
ਜਿਸ ਹਿਤ ਦਰਬ ਲਾਖ ਗਿਣ ਦਿਓ,
ਉਹ ਘੋੜਾ ਜਿਹੜਾ ਘੋੜਾ ਉਸ ਸਿੱਖ ਨੇ 1,00,000 ਰੁਪਈਏ ਦੀ ਲਾਗਤ ਨਾਲ ਖਰੀਦਿਆ ਸੀ, ਉਹ ਸਿੱਖ ਉੱਥੇ ਹੀ ਬੈਠਾ ਜਿਹਨੇ ਵਸਤੂਆਂ ਭੇਟ ਕੀਤੀਆਂ। ਉਹਨੇ ਨਹੀਂ ਆਖਿਆ ਮਹਾਰਾਜ ਤੁਸੀਂ ਇਹਨੂੰ ਪੈਂਦੇ ਨੂੰ ਦੇਈ ਜਾਂਦੇ ਹੋ ਵਸਤੂਆਂ, ਘੋੜਾ ਬਾਜ ਤੁਸੀਂ ਆਪਣੇ ਪੁੱਤਰ ਨੂੰ ਦੇ ਦਿੱਤਾ, ਮੈਂ ਤਾਂ ਤੁਹਾਡੇ ਲਈ ਲਿਆ। ਜੇ ਅੱਜ ਦਾ ਕੋਈ ਸਿੱਖ ਹੁੰਦਾ ਉਹਨੇ ਕਹਿਣਾ ਸੀ ਮਹਾਰਾਜ ਇਹਨਾਂ ਨੂੰ ਕਿਉਂ ਦਿੰਦੇ? ਜੇ ਅੱਜ ਦਾ ਸਿੱਖ ਹੁੰਦਾ, ਜੇ ਸਾਲ ਬਾਅਦ ਵੀ ਆਉਂਦਾ ਤੇ ਗੁਰੂ ਸਾਹਿਬ ਨੂੰ ਪੁੱਛ ਲੈਂਦਾ ਮਹਾਰਾਜ ਉਹ ਜਿਹੜਾ ਘੋੜਾ ਦੇ ਗਿਆ ਸੀ ਕਿੱਥੇ ਕੀਤਾ? ਉਹ ਜਿਹੜਾ ਮਹਾਰਾਜ ਪੁਸ਼ਾਕ ਦਿੱਤੀ ਸੀ ਆਪ ਜੀ ਨੂੰ ਕਿੱਥੇ ਹੈ? ਸਾਲ ਬਾਅਦ, ਜੇ 10 ਸਾਲ ਬਾਅਦ ਵੀ ਆਉਂਦੇ ਨਾ, ਅੱਜ ਵੀ ਕਈ, ਉਹ 5 ਸਾਲ ਪਹਿਲਾਂ ਭਾਈ ਜੀ ਅਸੀਂ ਚੰਦੋਆ ਦੇ ਗਏ ਸੀ, ਕਿੱਥੇ ਕੀਤਾ? ਸਾਲ ਬਾਅਦ ਵੇਚਤਾ ਹੋਣਾ ਨਾ, ਆਹੀ ਕੰਮ ਕਰ ਦਿਓ ਤੁਸੀਂ। ਉਹ ਸਿੱਖ ਹੱਥ ਜੋੜ ਕੇ ਬੈਠਾ ਮਹਾਰਾਜ ਮੈਂ ਗੁਰੂ ਸਾਹਿਬ ਨੂੰ ਦੇ ਦਿੱਤਾ, ਸਤਿਗੁਰਾਂ ਦਾ ਸੀ, ਉਹ ਅੱਗੇ ਉਹਨੂੰ ਰੱਖਣ ਸਾੜਨ ਦੇਣ ਉਹਨਾਂ ਦੀ ਮਰਜ਼ੀ। ਸਿੱਖ ਦਾ ਤਾਂ ਇਹੀ ਭਾਵ ਹੋਣਾ ਚਾਹੀਦਾ ਨਾ, ਜੇ ਗੁਰੂ ਸਾਹਿਬ ਦੇ ਚਰਨਾਂ 'ਚ ਜਿਹੜੀ ਵਸਤੂ ਭੇਟ ਹੋ ਗਈ ਤਾਂ ਗੁਰੂ ਦੀ ਹੋ ਗਈ। ਜੇ ਬਾਅਦ ਵਿੱਚ ਵੀ ਦਾਅਵਾ ਰੱਖਿਆ ਵੀ ਮੇਰਾ, ਫਿਰ ਭੇਟ ਨਹੀਂ ਹੋਈ, ਫਿਰ ਭੇਟਾ ਨਹੀਂ ਹੋਈ, ਫਿਰ ਤਾਂ ਹੰਕਾਰ ਨੂੰ ਪੱਠੇ ਦੇਣ ਵਾਲੀ ਗੱਲ ਹੈ, ਪਾਉਣ ਵਾਲੀ ਗੱਲ ਹੈ। ਉਹ ਸਿੱਖ ਦੇ ਸਾਹਮਣੇ ਦੇ ਇਹ ਮਹਾਰਾਜ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ, ਇਹ ਸਾਡੀ ਸਿੱਖੀ ਹੈ ਸਾਰਾ ਇਤਿਹਾਸ ਗੁਰੂ ਸਾਹਿਬ ਦਾ। ਬਿਨਾਂ ਗੁਰ ਇਤਿਹਾਸ ਦੀ ਕਥਾ ਤੋਂ ਬਿਨਾਂ ਸਿੱਖੀ ਦਾ ਪਤਾ ਹੀ ਨਹੀਂ ਲੱਗਣਾ, ਸਿੱਖੀ ਕੀ ਹੈ, ਕਿਵੇਂ ਕਮਾਈ ਦੀ ਹੈ ਸਿੱਖੀ, ਸਿੱਖੀ ਦੀ ਖੇਡ ਕੀ ਹੈ। ਗੁਰੂ ਸਾਹਿਬ ਨੇ ਆਪ ਖੇਡਾਂ ਵਰਤਾਈਆਂ ਸਾਰੀਆਂ, ਇਸ ਕਰਕੇ ਗੁਰ ਇਤਿਹਾਸ ਦੀ ਕਥਾ ਦੀ ਮਰਿਆਦਾ ਸਾਡੇ ਬਜ਼ੁਰਗਾਂ ਨੇ, ਵਡੇਰਿਆਂ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਸਮੇਂ ਗੁਰੂ ਘਰ ਦੇ ਵਿੱਚ ਪ੍ਰਾਰੰਭ ਕਰ ਦਿੱਤੀ। ਗੁਰੂ ਨਾਨਕ ਸਾਹਿਬ ਦੀ ਕਥਾ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਘਰ 'ਚ ਪ੍ਰਾਰੰਭ ਕੀਤੀ ਕਿ ਗੁਰ ਇਤਿਹਾਸ ਦੁਆਰਾ ਸਿੱਖੀ ਦਾ ਪਤਾ ਲੱਗੇਗਾ। ਤੋ ਸਿੱਖ ਨਹੀਂ ਬੋਲਿਆ, ਉਹਦੇ ਮਨ 'ਚ ਇਹ ਨਹੀਂ ਆਇਆ ਵੀ ਗੁਰੂ ਸਾਹਿਬ ਕਿਹਨੂੰ ਦੇ ਰਿਹਾ, ਉਹ ਆਪਣੇ ਆਨੰਦ 'ਚ ਹੈ, ਉਹਨੂੰ ਜੋ ਚਾਹੀਦਾ ਸੀ ਗੁਰੂ ਸਾਹਿਬ ਕੋਲੋਂ ਪ੍ਰਾਪਤ ਹੋ ਗਿਆ। ਐਸੀ ਅਮੋਲਕ ਵਸਤੂ ਮਿਲ ਗਈ ਹੈ ਜਿਹੜੀ ਵਸਤੂ ਕਈ ਸੈਂਕੜੇ ਲੱਖਾਂ ਕਰੋੜਾਂ ਜਨਮਾਂ ਦੀ ਸਾਧਨਾ ਤੋਂ ਬਾਅਦ ਵੀ ਨਹੀਂ ਮਿਲਦੀ, ਉਹ ਗੁਰੂ ਸਾਹਿਬ ਦੀ ਦਇਆ ਨਾਲ ਉਹਨੂੰ ਮਿਲ ਗਈ ਹੈ। ਪਾਤਸ਼ਾਹ ਨੇ ਪੈਂਦੇ ਨੂੰ ਘੋੜਾ ਦਿੱਤਾ, ਬੜਾ ਕੀਮਤੀ, 1,00,000 ਰੁਪਏ ਦੀ ਲਾਗਤ ਦਾ ਪੈਂਦਾ ਉਹਦੇ ਕੋਲ ਆਇਆ।
ਮੰਦ ਮੰਦ ਚੜ ਪ੍ਰਥਮ ਚਲਾਇਓ,
ਪੈਂਦਾ ਛਾਲ ਮਾਰ ਕੇ ਘੋੜੇ ਤੇ ਬਹਿ ਗਿਆ, ਪਹਿਲਾਂ ਉਹਨੂੰ ਥੋੜੇ ਥੋੜਾ ਹੌਲੇ ਹੌਲੇ ਚਲਾਇਆ, ਕਿਉਂਕਿ ਘੋੜੇ ਨੂੰ ਸਿੱਧਾ ਤਾਂ ਨਹੀਂ ਦੌੜਾਇਆ ਜਾਂਦਾ ਨਾ, ਪਹਿਲਾਂ ਹੌਲੇ ਹੌਲੇ ਨੂੰ ਗਰਮ ਕਰਨਾ ਪੈਂਦਾ, ਉਹਨੂੰ ਸਹਿਜੇ ਸਹਿਜੇ ਹੌਲੇ ਹੌਲੇ ਤੋਰਿਆ।
ਫਿਰ ਫੇਰੇ ਪੁਨ ਪੋਈਏ ਪਾਇਓ,
ਫਿਰ ਉਹਨੂੰ ਥੋੜਾ ਜਿਹਾ ਜਦੋਂ ਗਰਮ ਜਿਹਾ ਹੋ ਗਿਆ ਘੋੜਾ, ਤੇ ਫਿਰ ਪੋਈਏ ਪਾਇਆ, ਪੋਈਏ ਕਹਿੰਦੇ ਫਿਰ ਉਹਦੀ ਥੋੜੀ ਜਿਹੀ ਦੌੜ ਲਵਾਈ।
ਤ੍ਰਿਤੀਏ ਬਾਰ ਘੋੜਾ ਜਬ ਛੇਰਾ,
ਫਿਰ ਤੀਜੀ ਵਾਰ ਜਦੋਂ ਪੈਂਦੇ ਨੇ ਘੋੜਾ ਛੇੜਿਆ,
ਦੌਰਿਓ ਅਸ ਕਰ ਬੇਗ ਬਡੇਰਾ,
ਕਹਿੰਦੇ ਫਿਰ ਤਾਂ ਉਹ ਘੋੜਾ ਇੰਨੇ ਵੇਗ ਨਾਲ ਬਲ ਨਾਲ ਦੌੜਿਆ,
ਕੌਣ ਗੌਣ ਕੋ ਪਾਵਤ ਪਾਛੈ,
ਇਹ ਮਾਨੋ ਹਵਾ ਨੂੰ ਵੀ ਪਿੱਛੇ ਛੱਡ ਦੇ। ਤੀਜੀ ਵਾਰ ਜਦੋਂ ਘੋੜਾ ਛੇੜਿਆ ਨਾ ਪੈਂਦੇ ਨੇ, ਕਹਿੰਦੇ ਫਿਰ ਤਾਂ ਹਵਾ ਨੂੰ ਵੀ ਪਿੱਛੇ ਛੱਡ ਗਿਆ, ਇੰਨਾ ਤੇਜ ਦੌੜਿਆ।
ਬਪੁਰੇ ਹਰਨ ਕੇ ਸਮਤਾ ਬਾਛੈ,
ਕਹਿੰਦੇ ਵਿਚਾਰਾ ਹਿਰਨ ਵੀ ਕੀ ਬਰਾਬਰੀ ਕਰੇਗਾ ਘੋੜੇ ਦੀ ਦੌੜ ਅੱਗੇ, ਹਿਰਨ ਬੜਾ ਤੇਜ ਦੌੜਦਾ, ਕਹਿੰਦੇ ਉਹ ਹਿਰਨ ਵੀ ਘੋੜੇ ਦੇ ਬਰਾਬਰ ਨਹੀਂ ਦੌੜ ਸਕਦਾ।
ਠੋਰ ਅਦ੍ਰਿਸ਼ਟ ਬਿਖੈ ਚੱਲ ਜਾਣੇ,
ਕਹਿੰਦੇ ਵੇਖਦਿਆਂ ਵੇਖਦਿਆਂ ਹੀ ਘੋੜਾ ਅੱਖਾਂ ਤੋਂ ਓਹਲੇ ਹੋ ਗਿਆ ਦੌੜਦਿਆਂ ਦੌੜਦਿਆਂ। ਮਹਾਰਾਜ ਜੀ ਬੈਠੇ ਵੇਖ ਰਹੇ ਸੀ, ਇੰਨੀ ਤੇਜ਼ੀ ਨਾਲ ਦੌੜਿਆ ਵੀ ਅੱਖਾਂ ਤੋਂ ਪਾਸੇ ਹੋ ਗਿਆ।
ਮਨ ਕੋ ਮਨਹੋ ਸਿਖਾਵਨ ਠਾਨੇ,
ਕਹਿੰਦੇ ਮਨੋ ਵੀ ਉਹਨੂੰ ਮਨ ਦੇ ਨਾਲ ਹੀ ਸਿਖਾਇਆ ਹੋਇਆ ਘੋੜੇ ਨੂੰ, ਕਿ ਮਨ ਨੂੰ ਉਹਨੇ ਸਿਖਾਇਆ ਹੋਵੇ। ਮਨ ਬੜਾ ਤੇਜ਼ ਹੈ ਨਾ, ਕਹਿੰਦੇ ਘੋੜਾ ਇੰਨਾ ਤੇਜ਼ ਆ ਵੀ ਮਨ ਉਹਨੇ ਮਨ ਨੂੰ ਦੱਸਿਆ ਹੋਵੇ ਵੀ ਏਦਾਂ ਤੇਜ਼ੀ ਨਾਲ ਦੌੜੀਦਾ, ਤੂੰ ਵੀ ਇੰਨਾ ਤੇਜ਼ ਨੀ ਜਿੰਨਾ ਮੈਂ ਤੇਜ਼ ਦੌੜਦਾ। ਹਾਂਜੀ,
ਨੈਣ ਨਾਗਰੀ ਕੇਰ ਸਰੀਖੇ,
ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਕੋਈ ਨਾਗਰੀ ਇਸਤਰੀ ਹੁੰਦੀ ਸੋਹਣੇ ਨੇਤਰਾਂ ਵਾਲੀ, ਉਹਦੀਆਂ ਅੱਖਾਂ ਬੜੀਆਂ ਚੰਚਲ ਟਿਕਦੀਆਂ ਨਹੀਂ ਹੁੰਦੀਆਂ, ਕਹਿੰਦੇ ਉਹਦੇ ਸਮਾਨ ਘੋੜਾ ਚੰਚਲ ਹੈ।
ਪਲਟਨ ਮਨੋ ਇਸੀ ਤੇ ਸਿੱਖੇ,
ਕਹਿੰਦੇ ਨੇੜੇ ਨੇਤਰ ਪਲਟਦੇ ਆ ਸੁੰਦਰ ਇਸਤਰੀ ਦੇ ਨੇਤਰ, ਕਹਿੰਦੇ ਉਹ ਨੇਤਰਾਂ ਨੇ ਪਲਟਣਾ ਮਨੋ ਇਸ ਘੋੜੇ ਤੋਂ ਹੀ ਸਿੱਖਿਆ ਹੋਵੇ, ਏਦਾਂ ਪਲਟਦਾ ਹੈ।
ਉਠੇ ਖੁਰਨ ਤੇ ਰਜ ਪਿਖਿਅੰਗ,
ਉਸ ਘੋੜੇ ਦੇ ਪੈਰਾਂ ਦੇ ਨਾਲ ਮਿੱਟੀ ਉੱਡੀ ਆਕਾਸ਼ ਵਿੱਚ ਨਜ਼ਰ ਆਉਂਦੀ ਹੈ।
ਗਯੋ ਫੁਰਤ ਤੇ ਹਯ ਨਾ ਦਿਖੰਤ,
ਕਹਿੰਦੇ ਨਜ਼ਰ ਨਹੀਂ ਆਉਂਦਾ, ਇੰਨੀ ਤੁਰਤ ਫੁਰਤ ਦੌੜ ਕੇ ਦੂਰ ਚਲਾ ਗਿਆ ਵੀ ਮਿੱਟੀ ਮਿੱਟੀ ਦਿਸਦੀ ਆ ਮਗਰ ਘੋੜਾ ਨਹੀਂ ਦਿਸਦਾ।
ਹੇਰਤ ਸਭ ਕੇ ਮਨ ਬਿਸਮਾਨੇ,
ਜਿੰਨੇ ਸਿੱਖ ਬੈਠੇ ਸਨ ਸਭ ਵੇਖ ਕੇ ਹੈਰਾਨ ਹੋ ਗਏ।
ਤੁਰੰਗ ਵੀ ਕੀਮਤ ਕਰਤ ਬਖਾਨੇ,
ਕਹਿੰਦੇ ਵਾਕਈ ਲੱਖ ਰੁਪਈਆ ਵੀ ਥੋੜਾ ਏ ਘੋੜੇ ਦਾ, ਇਹਦੀ ਤਾਂ ਕੀਮਤ ਹੀ ਕੋਈ ਨੀ, ਇਤਨਾ ਕੀਮਤੀ ਘੋੜਾ ਹੈ।
ਸਤਿਗੁਰ ਦੇਖਤ ਬਾਕ ਅਲਾਇਓ,
ਸਤਿਗੁਰੂ ਜੀ ਵੇਖ ਕੇ ਕਹਿਣ ਲੱਗੇ
ਵਾਉ ਵਰੋਲਾ ਹੋਏ ਜਨਤਾਯੋ।
ਮਹਾਰਾਜ ਕਹਿੰਦੇ ਦਾ ਵਾਵਰੋਲਾ, ਬਈ ਘੋੜੇ ਦਾ ਨਾਂ ਰੱਖ ਦਿੱਤਾ ਵਾਵਰੋਲਾ, ਪਾਤਸ਼ਾਹ ਨੇ ਘੋੜੇ ਦਾ ਨਾਂ ਰੱਖਿਆ ਵਾਵਰੋਲਾ। ਮਹਾਰਾਜ ਕਹਿੰਦੇ ਤਾਂ ਵਾਵਰੋਲਾ, ਵਾਵਰੋਲੇ ਨੀ ਹੁੰਦੇ, ਗੋਲ ਘੁੰਮਦੇ ਆ ਚੱਕਰਵਾਗ, ਕਹਿੰਦੇ ਇਹ ਤਾਂ ਵਾਵਰੋਲਾ ਹੈ, ਇਹ ਘੋੜਾ ਤਾਂ ਮਿੱਟੀ ਮਿੱਟੀ ਦਿਸਦੀ ਆ ਘੁੰਮਦੀ, ਘੋੜਾ ਨੀ ਨਜ਼ਰ ਪਿਆ ਆਉਂਦਾ ਇੰਨਾ ਤੇਜ਼ ਦੌੜਿਆ, ਤੂੰ ਵਾਵ ਰੋਲਾ। ਨਿਹੰਗ ਸਿੰਘਾਂ ਦੇ ਬੋਲੇ ਚ ਜਿਹੜਾ ਸਾਈਕਲ ਹੁੰਦਾ ਨਾ ਸਾਈਕਲ, ਨਿਹੰਗ ਸਿੰਘ ਸਾਈਕਲ ਨੂੰ ਵੀ ਵਾਵ ਰੋਲਾ ਕਹਿੰਦੇ ਹੈ, ਖਾਲਸੇ ਦੇ ਬੋਲਿਆਂ ਚ ਸਾਈਕਲ ਨੂੰ ਵੀ ਵਾਵ ਰੋਲਾ। ਕਾਰ ਨੂੰ ਸਾਬਣ ਦਾਣੀ ਕਹਿ ਦੇਣਾ, ਗੱਡੀ ਨੂੰ ਰੇਲ ਨੂੰ ਭੂਤਣੀ ਕਹਿ ਦੇਣਾ, ਇੰਜਣ ਨੂੰ ਤੇਜ਼ਾ ਸਿਉਂ ਕਹਿ ਦੇਣਾ, ਬੱਸ ਨੂੰ ਨੱਕ ਵੱਡੀ ਕਹਿ ਦਿੰਦੇ ਹੈ, ਏਦਾਂ ਨਾਂ ਰੱਖੇ ਪੁਰਾਣੇ ਸਿੰਘਾਂ ਨੇ। ਤੂੰ ਸਾਈਕਲ ਨੂੰ ਕਹਿ ਦਿੰਦੇ ਆ ਵਾਵ ਰੋਲਾ। ਤੂੰ ਕਹਿੰਦੇ ਇੱਥੇ ਪਾਤਸ਼ਾਹ ਨੇ ਘੋੜੇ ਦਾ ਇਹਦਾ ਨਾਂ ਰੱਖਿਆ ਵਾਵ ਰੋਲਾ। ਹਾਂਜੀ,
ਇਮ ਗੁਰ ਕੋ ਕਹਿਬੋ ਸੁਨ ਸਾਰੇ,
ਸਤਿਗੁਰੂ ਸੱਚੀ ਪਾਤਸ਼ਾਹ ਦੇ ਬਚਨ ਸਾਰੇ ਸਿੱਖਾਂ ਨੇ ਸੁਣੇ।
ਵਾਉ ਬਰੋਲਾ ਨਾਮ ਉਚਾਰੇ,
ਸਿੱਖਾਂ ਨੇ ਸਭ ਨੇ ਨਾਂ ਰੱਖ ਦਿੱਤਾ ਕਿ ਗੁਰਦੇਵ ਨੇ ਕਿਹਾ ਵੀ ਇਹ ਤਾਂ ਵਾਵ ਰੋਲਾ, ਤੇ ਅੱਜ ਤੋਂ ਬਾਅਦ ਇਹਦਾ ਨਾਂ ਹੀ ਘੋੜੇ ਦਾ ਵਾਵ ਰੋਲਾ ਹੈ।
ਚੌਥੀ ਬੇਰ ਤੁਰੰਗ ਫੰਦਾਇਓ,
ਇਹਨੇ ਨੂੰ ਪੈਂਦਾ ਵਾਪਸ ਲਿਆ ਕੇ ਘੋੜਾ ਫਿਰ ਜਦੋਂ ਚੌਥੀ ਵਾਰ ਛੇੜਿਆ,
ਨਟ ਜਿਮ ਗਿਨ ਗਿਨ ਭਾਵ ਟਿਕਾਇਓ,
ਜਦੋਂ ਚੌਥੀ ਵਾਰ ਛੇੜਿਆ ਹੁਣ ਉਹਦੀਆਂ ਚਾਲਾਂ ਵੇਖਦਾ, ਪਹਿਲਾਂ ਤਾਂ ਦੌੜ ਵੇਖੀ ਵੀ ਦੌੜਦਾ ਕਿੰਨਾ ਕ ਤੇਜ਼, ਫਿਰ ਉਹਦੀਆਂ ਚਾਲਾਂ ਵੇਖਣ ਲੱਗਾ ਵੀ ਘੋੜੇ ਦੀ ਚਾਲ, ਪੈਂਦਾ ਬੜਾ ਵਧੀਆ ਘੋੜ ਸਵਾਰ ਸੀ, ਤੂੰ ਘੋੜੇ ਦੀਆਂ ਚਾਲਾਂ ਵੇਖਦਾ। ਘੋੜਾ ਜਿਵੇਂ ਕੋਈ ਨੱਟ ਨਹੀਂ ਹੁੰਦਾ ਬਾਜੀਆਂ ਪਾਉਣ ਵਾਲੇ, ਉਹ ਪੈਰ ਗਿਣ ਗਿਣ ਕੇ ਰੱਖਦੇ, ਉਹ ਨੱਟ ਹੁੰਦੇ ਨਾ ਨਟਰਾਜ ਕਰਦੇ ਆ ਜਿਹੜੇ ਤਬਲੇ ਦੇ ਉੱਤੇ ਥਿਰਕ ਥਿਰਕ ਕਰਕੇ ਪੈਰਾਂ ਚ ਘੁੰਗਰੂ ਪਾ ਕੇ, ਉਹ ਤਬਲੇ ਦੀਆਂ ਜਿਹੜੀਆਂ ਮਾਤਰਾਵਾਂ ਹੁੰਦੀਆਂ ਉਹਦੇ ਮੁਤਾਬਕ ਗਿਣ ਗਿਣ ਕੇ ਪੈਰ ਧਰਦੇ। ਇਨ ਬਿਨ ਇਹ ਘੋੜਾ ਕਹਿੰਦੇ ਪੈਰ ਗਿਣ ਗਿਣ ਕੇ ਰੱਖਦਾ, ਹੁਣ ਆਪਣੀਆਂ ਚਾਲਾਂ ਵਿਖਾਉਂਦਾ ਵੀ ਕਿਹੜੀ ਕਿਹੜੀ ਚਾਲ ਕਿਹੜੀ ਕਿਹੜੀ ਤੋਰ ਤੁਰਦਾ।
ਛਾਤੀ ਛੂਵਤ ਹੈ ਪਗ ਪੌਣ,
ਕਹਿੰਦੇ ਘੋੜੇ ਦੇ ਜਿਹੜੇ ਪੈਰ ਨੇ ਪੌੜ ਉਹ ਇਹਦੀ ਛਾਤੀ ਨੂੰ ਛੂੰਹਦੇ ਹਨ।
ਕਰਤ ਕੁੰਡਲੀ ਸੁੰਦਰ ਦੌਨ,
ਔਰ ਆਪਣੇ ਦੋਵੇਂ ਪੈਰ ਕੁੰਡਲੀਆਂ ਕਰਕੇ ਜਿਵੇਂ ਗੋਲ ਗੋਲ ਏਦਾਂ ਘੁਮਾ ਕੇ, ਜੀਰੋ ਵਾਂਗੂ ਸਿਫਰ ਵਾਂਗੂ ਇਹਦਾ ਘੁਮਾ ਘੁਮਾ ਕੇ ਰੱਖਦਾ।
ਛੋਏ ਛੋਏ ਪਾਛਲ ਜਾਨੂ ਅਵਨੀ,
ਔਰ ਪਿਛਲੇ ਗੋਡੇ ਧਰਤੀ ਨੂੰ ਛੂੰਹਦੇ, ਯਾਨੀ ਕਿ ਬਹਿ ਬਹਿ ਕੇ ਪਿਛਲੇ ਜਿਹੜੇ ਉਹਦੇ ਹੁੰਦੇ ਨਾ ਲੱਤਾਂ ਦੇ ਨਾਲ ਉੱਪਰਲੇ ਪਾਸੇ ਜਿਹੜੇ ਗੋਡੇ ਹੁੰਦੇ ਘੋੜੇ ਦੇ ਪਿਛਲੀਆਂ ਲੱਤਾਂ ਦੇ, ਉਹ ਥੱਲੇ ਨੂੰ ਏਦਾਂ ਬਹਿ ਬਹਿ ਕੇ ਤੁਰਦਾ, ਯਾਨੀ ਕਿ ਉੱਤੇ ਬੈਠਾ ਸਵਾਰ ਹਿੱਲੇ ਨਾ, ਪਾਣੀ ਦਾ ਛੰਨਾ ਭਰ ਕੇ ਰੱਖ ਦਿਓ ਤੇ ਉਹ ਵੀ ਨਾ ਡੁੱਲੇ, ਇਹੋ ਜਿਹੀ ਚਾਲ ਚੱਲਦਾ।
ਉਠ ਉਠ ਪਰਤ ਕਰਤ ਗਤ ਰਵਨੀ,
ਤੇ ਉੱਠ ਉੱਠ ਕੇ ਚੱਲਦਾ ਤੇ ਬੜੀ ਸੋਹਣੀ ਤੋਰ, ਕਦੇ ਰੇਵੀਆ ਚੱਲਦਾ ਕਦੇ ਰਵਾਲ ਚੱਲਦਾ, ਕਦੇ ਛੋਟੀ ਛੋਟੀ ਰਵਾਲ ਵੱਡੀ ਰਵਾਲ ਤੁਰਦਾ।
ਬੋਹਰੋ ਲਾਂਬੀ ਛਾਰ ਕਰਾਏ,
ਫਿਰ ਉਹਦੀਆਂ ਲੰਮੀਆਂ ਛਾਲਾਂ ਮਰਵਾਉਣ ਲੱਗਾ ਪੈਂਦਾ ਵੀ ਛਾਲ ਕਿੰਨੀ ਕੁ ਲੰਮੀ ਮਾਰਦਾ, ਫਿਰ ਉਹਦੀਆਂ ਲੰਬੀਆਂ ਛਾਲਾਂ ਕਰਾਉਂਦਾ।
ਜਾਏ ਸੋ ਚਾਰ ਉਹ ਚਰਨ ਉਠਾਏ,
ਕਹਿੰਦੇ ਜਦੋਂ ਛਾਲ ਮਾਰਦਾ ਤੇ ਚਾਰੇ ਲੱਤਾਂ ਇਕੱਠੀਆਂ ਕਰਕੇ ਅੱਗੇ ਨੂੰ ਛਾਲ ਮਾਰਦਾ। ਹਾਂਜੀ,
ਇਮ ਸਭ ਗੁਣ ਚੰਚਲ ਚਤੁਰਾਈ,
ਇੱਦਾਂ ਸਾਰੇ ਗੁਣ ਜਿਹੜੇ ਘੋੜੇ ਦੇ ਹੁੰਦੇ ਉਹਦੇ ਵਿੱਚ, ਬੜਾ ਚੰਚਲ ਤੇ ਬੜਾ ਚਤੁਰਾਈ ਵਾਲਾ ਘੋੜਾ ਹੈ।
ਬਲ ਅਰ ਬੇਗ ਸਹਿਤ ਦਿਖਰਾਈ,
ਕਹਿੰਦੇ ਨੇ ਪੂਰੇ ਘੋੜੇ ਦੇ ਜਿੰਨੇ ਗੁਣ ਹੁੰਦੇ ਹੈ ਉਹਦੇ ਪ੍ਰਗਟ ਕਰਕੇ ਵਿਖਾਏ ਗੁਰੂ ਪਾਤਸ਼ਾਹ ਨੂੰ।
ਗੁਰ ਸਮੀਪ ਤਬ ਆਨ ਖਰੋਵਾ,
ਏਦਾਂ ਫੇਰ ਕੇ ਨਾ ਕੁਝ ਸਮੇਂ ਬਾਅਦ ਘੋੜਾ ਤੇ ਫਿਰ ਪੈਂਦਾ ਮਹਾਰਾਜ ਜੀ ਕੋਲ ਆਣ ਖਲੋਤਾ।
ਦੇਖਤ ਸਭ ਕੇ ਆਨੰਦ ਹੋਵਾ,
ਘੋੜੇ ਦੀਆਂ ਚਾਲਾਂ ਘੋੜੇ ਦੀ ਦੌੜ ਉਹਦਾ ਸੋਹਣਾ ਰੂਪ ਵੇਖ ਕੇ ਸਭ ਬੜੇ ਖੁਸ਼ ਹੋਏ।
ਗੁਰ ਪ੍ਰਸੰਨ ਹੋਏ ਕਹਿਓ ਸੁਣਾਏ,
ਸੁਣ ਕੇ ਮਹਾਰਾਜ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ,
ਸ੍ਰੀ ਗੁਰ ਦਿੱਤਾ ਪ੍ਰਾਤ ਸਿਧਾਏ।
ਮਹਾਰਾਜ ਜੀ ਕਹਿੰਦੇ ਕੱਲ ਨੂੰ ਬਾਬਾ ਗੁਰਦਿੱਤਾ ਜੀ ਸਵੇਰੇ ਜਾਣਗੇ ਸ਼ਿਕਾਰ ਖੇਡਣ,
ਹਿਤ ਅਖੇਰ ਕੇ ਸੰਗ ਚੜੀਜੈ।
ਤੇ ਪੈਂਦੇ ਕੱਲ ਨੂੰ ਤੂੰ ਇਹ ਘੋੜੇ ਤੇ ਚੜ ਕੇ ਜਾਈ ਬਾਬਾ ਗੁਰਦਿੱਤਾ ਜੀ ਨਾਲ। ਬਾਬਾ ਗੁਰਦਿੱਤਾ ਜੀ ਨੇ ਜਾਣਾ ਸ਼ਿਕਾਰ ਖੇਡਣੇ, ਬਾਜ ਦੇ ਗੁਣ ਵੇਖਣੇ ਉਹਨਾਂ, ਤੇ ਕੱਲ ਨੂੰ ਤੂੰ ਵੀ ਨਾਲ ਜਾਈ ਸ਼ਿਕਾਰ ਤੇ ਚੜ ਕੇ।
ਬਾਜ ਬੇਹੰਗਨ ਪਰ ਪਰਖੀਜੈ,
ਤੇ ਇਹ ਬਾਜ ਨੂੰ ਵੀ ਪਰਖਿਓ। ਘੋੜਾ ਤਾਂ ਪਰਖ ਲਿਆ ਅੱਜ ਵੀ ਬੜਾ ਵਾਕਈ ਗੁਣਵਾਨ ਹੈ, ਤੇ ਬਾਜ ਦੀ ਪਰਖ ਤਾਂ ਉਦੋਂ ਹੋਣੀ ਆ ਜਦੋਂ ਸ਼ਿਕਾਰ ਕਰੇਗਾ। ਕੱਲ ਨੂੰ ਜਦੋਂ ਇਹਨੂੰ ਪੰਛੀਆਂ ਤੇ ਛੱਡੋਗੇ, ਇਹ ਸ਼ਿਕਾਰ ਕਰੇਗਾ, ਫਿਰ ਇਹਦਾ ਪਤਾ ਲੱਗੇਗਾ।
ਅਬ ਤੂੰ ਸਦਨ ਜਾਹੋ ਸੁਖ ਪਾਏ,
ਤੇ ਹੁਣ ਤੂੰ ਜਾ ਆਪਣੇ ਘਰ ਜਾ ਕੇ ਸੁਖ ਪਾ।
ਪੋਰ ਅਰੂਢ ਸੰਗ ਸਿਧਾਏ,
ਤੇ ਕੱਲ ਨੂੰ ਸਵੇਰੇ ਘੋੜੇ ਦੇ ਉੱਤੇ ਇਸੇ ਤੇ ਸਵਾਰ ਹੋ ਕੇ ਜਾਇਓ।
ਪੈਂਦ ਖਾਨ ਕੀਨਸ ਪੁਨ ਨਮੋ,
ਪੈਂਦੇ ਖਾਨ ਨੇ ਗੁਰੂ ਚਰਨਾ ਤੇ ਨਮਸਕਾਰ ਕੀਤੀ।
ਹਰਖਤ ਗਮਨ ਕਰਿਓ ਤੇ ਸਮੋ,
ਬੜਾ ਖੁਸ਼ ਤੇ ਪ੍ਰਸੰਨ ਹੋ ਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਗਿਆ।
ਗੁਰੂ ਕਿਰਪਾ ਲਹਿ ਗਰਭ ਵਧਾਇਓ,
ਗੁਰੂ ਸਾਹਿਬ ਦੀ ਕਿਰਪਾ ਲੈ ਕੇ ਹੰਕਾਰਿਆ ਹੋ ਗਿਆ, ਹੰਕਾਰੀ ਹੋ ਗਿਆ। ਸਤਿਗੁਰੂ ਕਿਰਪਾ ਕਰ ਰਹੇ ਨੇ, ਹੰਕਾਰੀ ਹੋ ਰਿਹਾ। ਹਾਂਜੀ,
ਮੋਸਮ ਜਗ ਮਹਿ ਅਪਰ ਨਾ ਜਾਇਓ,
ਕੀ ਸੋਚਦਾ ਕਹਿੰਦਾ ਮੇਰੇ ਵਰਗਾ ਦੂਜਾ ਜੰਮਿਆ ਸੰਸਾਰ ਚ ਕੋਈ, ਬਸ ਮੈਂ ਹੀ ਆ। ਜਾਂਦਾ ਜਾਂਦਾ ਸੋਚਦਾ ਮੇਰੇ ਵਰਗਾ ਨੀ ਕੋਈ ਜਗ ਚ ਜੰਮਿਆ ਦੂਜਾ, ਇਹ ਹੰਕਾਰ। ਚਲੋ ਸਵੈ ਅਭਿਮਾਨ ਹੁੰਦਾ ਇੱਕ ਵੀ ਮੈਂ ਹਾਂ ਸਹੀ ਹਾਂ, ਪਰ ਹੁਣ ਕੋਈ ਕਹੇ ਵੀ ਮੈਂ ਹੀ ਆ, ਹੋਰ ਕੋਈ ਹੈ ਹੀ ਨਹੀਂ, ਇਹ ਹੰਕਾਰ ਹੈ। ਸਵੈ ਅਭਿਮਾਨੀ ਤਾਂ ਹੁੰਦੇ ਆ ਬਹੁਤ, ਪਰ ਅਭਿਮਾਨੀ ਨਾ ਹੋਵੇ ਕੋਈ। ਹੁਣ ਅਭਿਮਾਨੀ ਮੇਰੇ ਵਰਗਾ ਨੀ ਕੋਈ ਜੰਮਿਆ ਸੰਸਾਰ ਚ। ਹਾਂਜੀ,
ਚਹੁ ਦਿਸ਼ ਮਹਿ ਜੋ ਵਸਤ ਅਜਾਇਬ,
ਕਿਉਂ? ਕਿਉਂਕਿ ਗੁਰੂ ਪਾਤਸ਼ਾਹ ਦੇ ਕੋਲ ਚਾਰਾਂ ਦਿਸ਼ਾਵਾਂ ਤੋਂ ਜਿਹੜੀਆਂ ਕੀਮਤੀ ਵਸਤੂਆਂ ਨੇ ਅਜਾਇਬ, ਉਹ ਵਸਤੂਆਂ ਆਉਂਦੀਆਂ ਨੇ, ਗੁਰਸਿੱਖ ਲੈ ਕੇ ਆਉਂਦੇ ਨੇ।
ਸੋ ਆਵਹਿ ਹਿਤ ਸਤਿਗੁਰ ਸਾਹਿਬ,
ਗੁਰੂ ਪਾਤਸ਼ਾਹ ਕੋਲ ਬੜੇ ਹਿੱਤ ਨਾਲ ਬੜੇ ਪਿਆਰ ਨਾਲ ਉਹ ਵਸਤੂਆਂ ਲੈ ਕੇ ਆਉਂਦੇ ਨੇ ਲੋਕ।
ਨਿਜ ਹਿਤ ਅੰਗੀਕਾਰ ਨਾ ਕਰੇ,
ਪਰ ਵੇਖੋ ਗੁਰੂ ਜੀ ਉਹ ਵਸਤੂਆਂ ਆਪਣੇ ਲਈ ਅੰਗੀਕਾਰ ਨਹੀਂ ਕਰਦੇ।
ਅਪਰ ਕਿਸੂ ਪਰ ਨਜ਼ਰ ਨਾ ਧਰੇ,
ਤੇ ਹੋਰ ਵੀ ਕਿਸੇ ਤੇ ਨਜ਼ਰ ਨਹੀਂ ਰੱਖਦੇ। ਹਾਂਜੀ,
ਸੁਤ ਆਦਿਕ ਸਭਹਿਨ ਕਹੁ ਤਿਆਗ,
ਆਪਣੇ ਪੁੱਤਰ ਆਦਿਕ ਸਾਰਿਆਂ ਦਾ ਤਿਆਗ ਕਰਕੇ,
ਮੋਹ ਪਰ ਕਰਹਿ ਅਧਿਕ ਅਨੁਰਾਗ,
ਤੇ ਮੇਰੇ ਤੇ ਬੜਾ ਅਨੁਰਾਗ ਕਰਦੇ, ਮੇਰੇ ਤੇ ਬੜਾ ਪ੍ਰੇਮ ਕਰਦੇ ਹੈ। ਗੁਰੂ ਪਾਤਸ਼ਾਹ ਆਪਣੇ ਪੁੱਤਰਾਂ ਤੇ ਨਹੀਂ ਕਰਦੇ। ਉਹ ਘੋੜਾ ਅੱਜ ਪਾਤਸ਼ਾਹ ਨੇ ਉੱਥੇ ਹੀ ਰੱਖ ਲਿਆ, ਕਹਿੰਦੇ ਕੱਲ ਨੂੰ ਆਇਓ ਪੈਂਦੇ ਖਾਂ, ਤੇ ਕੱਲ ਨੂੰ ਇਸੇ ਘੋੜੇ ਤੇ ਚੜ ਕੇ ਸ਼ਿਕਾਰ ਖੇਡ ਕੇ ਆਇਓ। ਤੇ ਜਾਂਦਾ ਜਾਂਦਾ ਸੋਚੀ ਜਾਂਦਾ ਵੀ ਮੇਰੇ ਤੇ ਗੁਰੂ ਸਾਹਿਬ ਬੜਾ ਪ੍ਰੇਮ ਤੇ ਅਨੁਰਾਗ ਕਰਦੇ ਹੈ, ਆਪਣੇ ਪੁੱਤਰਾਂ ਨੂੰ ਛੱਡ ਕੇ ਕੀਮਤੀ ਵਸਤੂਆਂ ਮੈਨੂੰ ਦਿੰਦੇ ਨੇ।
ਬਲੀ ਸੂਰਮਾ ਡੀਰ ਬਿਲੰਦ,
ਕਿਉਂ ਦਿੰਦੇ ਨੇ? ਕਿਉਂਕਿ ਮੈਂ ਬੜਾ ਬਲੀ ਆ, ਮੈਂ ਬੜਾ ਸੂਰਮਾ ਆ, ਮੇਰੀ ਬੜੀ ਉੱਚੀ ਲੰਮੀ ਡੀਲ ਹੈ ਸਰੀਰ ਦੀ।
ਮੁਝ ਕੋ ਜਾਨ ਹੈ ਤਰਹਿ ਆਨੰਦ,
ਕਿਉਂਕਿ ਮੈਨੂੰ ਜਾਣਦੇ ਨੇ ਉਹ ਇਹ ਬੜਾ ਸੂਰਮਾ ਏ, ਬੜਾ ਬਲੀ, ਮੈਨੂੰ ਵੇਖ ਕੇ ਬੜੇ ਆਨੰਦਿਤ ਹੁੰਦੇ ਨੇ।
ਜੋ ਸਿੱਖ ਲਿਆਵਤ ਵਸਤਨ ਆਛੇ,
ਇਸੇ ਕਰਕੇ ਜਿਹੜੀਆਂ ਚੰਗੀਆਂ ਚੰਗੀਆਂ ਵਸਤੂਆਂ ਗੁਰਸਿੱਖ ਲੈ ਕੇ ਆਉਂਦੇ ਨੇ।
ਸੋ ਮੁਝ ਕੋ ਦੇਵਤ ਬਿਨ ਬਾਂਛੇ,
ਗੁਰੂ ਜੀ ਮੈਨੂੰ ਬਿਨਾਂ ਮੰਗਿਆਂ ਦੇ ਦਿੰਦੇ, ਮੈਨੂੰ ਮੰਗਣੀਆਂ ਨੀ ਪੈਂਦੀਆਂ, ਬਿਨਾਂ ਮੰਗਿਆਂ ਸਤਿਗੁਰੂ ਜੀ ਉਹ ਵਸਤੂਆਂ ਮੈਨੂੰ ਦੇ ਦਿੰਦੇ ਨੇ।
ਅਪਰ ਨਾ ਮੁਝ ਸਮਾਨ ਕੋ ਹੇਰੈ,
ਕਿਉਂਕਿ ਮੇਰੇ ਵਰਗਾ ਗੁਰੂ ਜੀ ਨੂੰ ਹੋਰ ਕੋਈ ਦਿਸਦਾ ਹੀ ਨੀ ਉਹਨਾਂ ਦੇ ਸਿੱਖਾਂ ਚੋਂ। मेरे वर्गा कोई होर है ही नहीं उना दे कोल।
रन को तरे परोस बडेरे,
क्योंकि गुरु जी मेरे ते भरोसा करदे ने भी जदों जंग युद्ध होया वड्डा रण भूमि दा उदो पेंदे खां ने साडे काम आउणा, इस करके मेरे ते भरोसा करदे ने।
विजय इसी ते हम कब पावे,
गुरु जी जानदे ने भी जदों किते लोड़ पई पेंदे खां करके सानू जंग दे विच जित प्राप्त होनी है।
इम जानत शुब वस्त दिवावे,
एही जान के गुरु जी चंगियां चंगियां वस्तुआं मैनू दे दिंदे ने, दवा दिंदे ने।
इते आदिक अहंकार करंता,
एदा पेंदे खां अहंकार विच सड़दा जा रहा है।
खान जात खान है हर खंता,
खान जात है और घर जांदा होया बड़ी खुशी नाल जा रहा है।
जेहे हंकार लंक पत मारा,
कहंदे हंकार आ गया। हुण मां कवि भाई संतोख सिंह जी दसन लगे ने उदाहरणा दे के भी ये हंकार किवें किवें किनू किनू मार के खत्म कर गया। कहंदे इसे हंकार ने लंकापति रावण नू मार दिता। किड्डा वड्डा सी लंकापति, सोने दी लंका पैदा करन वाला, चार वेदां दा महान विद्वान ज्ञानी, और ये जेड़ा तिथां दा काल दा ये सारी विद्या दा महान विद्वान हंकार करके मारिया गया। उस हंकार ने रावण दा नाश कर दिता। हां जी,
कुल कैरव को सकल संगारा,
कैरवां दी सारी कुल, कौरवां दा सारा कोड़मा हंकार करके खत्म होया। दुर्योधन कहिंदा मैं नहीं जानदा किसे नूं, मैं ते सुई दे नक्के जिन्नी थां नहीं दिंदा। मेरी मेरी कैरों करते दुर्योधन से पाई, बारह जोजन छतर चले था देही गिरज न खाई। सर्ब सोयन की लंका होती रावण से अदकाई। किड्डा वड्डा बली राजा सी रावण, वो हंकार करके मारिया गया। जिन्ने कौरव वो हंकार करके मारे गए।
हरनाक्ष हिर नाश ना रहे,
हरनाक्ष ने हंकार ने मारिया। कहदा मैं ही हां, जले हरनाक्ष थले हरनाक्ष। ओदा एक भरा सी हिरण्यकश्यप, ओनू भी हंकार नहीं मारिया। हां जी,
मरियो स्वास बीरज जिस लहे,
एक स्वास बीरज नाम दा राक्षस होया, ओदे जिन्ने साह लैंदा सी ओदे वर्गे होर पैदा हो जांदे सी। कहंदे उह स्वास बीरज वर्गे दानव भी हंकार नाल मरे।
रक्त बीज अर सुंब ने सुंब,
रक्त बीज जिहनूं सरुणत बीज महाराज ने चंडी दी वार च लिखिया, इहो जिहा सी वी इहदी खून दी जिन्नियां बूंदा जमीन ते डिगदियां उन्ने होर पैदा हो जांदे। कहंदा मैं नहीं मर सकदा। फिर कलगीधर जी लिखदे आ चंडी दी वार च, निकसी मत्था फोड़ कै जन फतेह निशान बजाए कै। कहते दुर्गा वढ़द्यां वढ़द्यां हंब गई सुरनत बीज नूं, मुके ही ना उहदा, जिन्ने मारे खून तो होर उन्ने पैदा हो जाण। फिर दुर्गा दे मत्थे चो कालका निकली, वह कहण लगी भी तू वढ़ इन्हां नूं ते मैं खप्पर जिहड़ा सी उह इन्हां दे खून जिथों डिगया करेगा वह खून भर भर के पी भी जावांगे, ना जमीन ते खून डिगेगा ना ये पैदा होणगे। ਉਹ ਜਿਹੜਾ ਸਰਣਵਤ ਬੀਜ ਕਲਗੀਧਰ ਨੇ ਚੰਡੀ ਦੀ ਵਾਰ ਚ ਸਾਰਾ ਵੇਰਵਾ ਦਿੱਤਾ, ਜ਼ਿਕਰ ਕੀਤਾ। ਕਹਿੰਦੇ ਉਹ ਸਰਣਵਤ ਬੀਜ ਨੂੰ ਹੰਕਾਰ ਨੇ ਖਤਮ ਕੀਤਾ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਫਿਰ ਸੁੰਭ ਨਸੁੰਭ ਇਹਨਾਂ ਬਾਬਤ ਵੀ ਮਹਾਰਾਜ ਜੀ ਚੰਡੀ ਦੀ ਵਾਰ ਦੀ ਅਖੀਰਲੀ ਪੌੜੀ ਚ ਪਾਤਸ਼ਾਹ ਕਹਿੰਦੇ, ਸੁੰਭ ਨਸੁੰਭ ਬਿਠਾਇਆ ਜਮ ਦੇ ਧਾਮ ਨੂੰ, ਇੰਦਰ ਸੱਦ ਬੁਲਾਇਆ ਰਾਜ ਅਭਖੇਕ ਨੂੰ। ਸੁੰਭ ਤੇ ਨਸੁੰਭ ਹੰਕਾਰ ਕਰਕੇ ਵੀ ਮਾਰੇ ਗਏ।
ਕੁੰਭਕਾਨ ਅਰ ਕੁੰਭ ਨੇ ਕੁੰਭ,
ਕਹਿੰਦੇ ਕੁੰਭਕਰਨ ਇਹ ਵੀ ਕਹਿੰਦਾ ਸੀ ਮੇਰੇ ਵਰਗਾ ਬਲੀ ਕੋਈ ਨੀ, ਉਹ ਕੁੰਭਕਰਨ ਨੂੰ ਹੰਕਾਰ ਨੇ ਖਤਮ ਕਰ ਦਿੱਤਾ।
ਕੇਤਕ ਇਸ ਬਲ ਕਰ ਹੈ ਪ੍ਰਕਾਸ਼ੇ,
ਕਹਿੰਦੇ ਕਿੰਨੇ ਕਿੰਨੇ ਜਿਹੜੇ ਬਲੀ ਵਰਗੇ ਹੰਕਾਰੀ ਰਾਜਾ ਬਲੀ ਬਾਲੀ ਜਿਹਨੂੰ ਕਹਿੰਦੇ, ਉਹ ਕਿੱਡੇ ਕਿੱਡੇ ਬਲਵਾਨ ਰਾਜੇ ਜਿਹੜੇ ਸਨ ਉਹ ਹੰਕਾਰ ਨੇ ਖਤਮ ਕਰ ਦਿੱਤੇ, ਉਹਨਾਂ ਦਾ ਵਿਨਾਸ਼ ਕਰ ਦਿੱਤਾ।
ਮਹਾਬਲੀ ਹੰਕਾਰ ਵਿਨਾਸ਼ੇ,
ਕਹਿੰਦੇ ਮਹਾਬਲੀ ਜਿਹੜੇ ਰਾਜੇ ਸਨ ਉਹ ਹੰਕਾਰ ਨੇ ਵਿਨਾਸ਼ ਕਰ ਦਿੱਤੇ।
ਕਹਾ ਬਾਪਰੋ ਪੈਂਦੇ ਖਾਨ,
ਕਹਿੰਦੇ ਵਿਚਾਰਾ ਪੈਂਦੇ ਖਾਂ ਤਾਂ ਕੋਈ ਉਹਨਾਂ ਦੇ ਸਾਹਮਣੇ ਸੁਰਨਤ ਬੀਜ ਅੱਗੇ ਰਾਵਣ ਸਾਹਮਣੇ ਇਹ ਕੀ ਹੈ? ਕਹਿੰਦੇ ਤਾਂ ਵਿਚਾਰਾ ਕੁਝ ਵੀ ਨਹੀਂ, ਉਹਨਾਂ ਦੇ ਸਾਹਮਣੇ ਤਾਂ ਇਹਦੀ ਕੀ ਹਸਤੀ ਹੈ, ਰਾਵਣ ਦੇ ਸਾਹਮਣੇ ਪੈਂਦੇ ਦੀ ਕੀ ਹਸਤੀ ਹੈ? ਕਹਿੰਦੇ ਪੈਂਦੇ ਖਾਂ ਇਹ ਹੰਕਾਰ ਨੇ ਇਹਦਾ ਵੀ ਨਾਸ਼ ਕਰਨਾ। ਕਹਿੰਦੇ ਇਹ ਤਾਂ ਵਿਚਾਰਾ ਹੈ ਹੀ ਕੀ ਹੰਕਾਰ ਦੇ ਸਾਹਮਣੇ।
ਕਰਿਓ ਪ੍ਰਾ ਕਰਿਓ ਚਹਿਤ ਆਪਣੇ ਹੱਥ ਪ੍ਰਾਣ,
ਆਪਣੇ ਹੰਕਾਰ ਕਰਕੇ ਇਹ ਮਰਨਾ ਚਾਹੁੰਦਾ, ਆਪਣੇ ਪ੍ਰਾਣ ਹੱਥ ਕਰਨਾ ਚਾਹੁੰਦਾ ਹੈ।
ਭਾਵੀ ਨੇ ਤੈਸੇ ਮਨ ਫੇਰਾ,
ਕਹਿੰਦੇ ਭਾਵੀ ਨੇ ਹੋਣੀ ਨੇ ਇਹਦਾ ਮਨ ਉਸੇ ਤਰ੍ਹਾਂ ਹੀ ਪ੍ਰੇਰ ਦਿੱਤਾ, ਕਿਉਂਕਿ ਹੋਣੀ ਸਿਰ ਤੇ ਨੱਚ ਰਹੀ ਸੀ, ਇਹਦੇ ਹੋਣੀ ਨੇ ਇਹਨੂੰ ਮਾਰਨਾ ਸੀ, ਕਾਲ ਆਇਆ ਹੋਇਆ ਸੀ, ਉਹਨੇ ਦੀ ਮਤ ਤੇ ਪਰਦਾ ਪਾ ਦਿੱਤਾ।
ਲੈ ਵਸਤ ਵਦ ਗਰਭ ਕਨੇਰਾ,
ਗੁਰੂ ਸਾਹਿਬ ਦੀਆਂ ਕੋਲੋਂ ਵਸਤੂਆਂ ਲੈ ਕੇ ਉਹਨਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਸਗੋਂ ਹੰਕਾਰ ਚਾਫਰਿਆ ਫਿਰਦਾ। ਵੇਖੋ ਕਿਹੋ ਜੀ ਖੇਡ, ਵੀ ਜਿਹਨਾਂ ਨੇ ਦਾਤਾਂ ਦਿੱਤੀਆਂ ਉਹਨਾਂ ਦਾ ਧੰਨਵਾਦ ਕਰਨ ਦੀ ਬਜਾਏ, ਸ਼ੁਕਰਾਨਾ ਕਰਨ ਦੀ ਬਜਾਏ ਹੰਕਾਰ ਕਰਦਾ ਹੈ।
ਨਿਜ ਵਡਿਆਈ ਅਧਿਕ ਵਿਚਾਰਤ,
ਸੋਚਦਾ ਵੀ ਮੇਰੀ ਇਹ ਵਡਿਆਈ ਹੈ।
ਢਿਗ ਨਿਜ ਗ੍ਰਾਮ ਗਯੋ ਹੰਕਾਰਤ,
ਲਾਗੇ ਨੇੜੇ ਪਿੰਡ ਸੀ ਇਹਦਾ, ਉੱਥੇ ਚਲਾ ਗਿਆ ਪੈਂਦੇ ਖਾਂ।
ਚੜਿਓ ਆਏ ਆਗੇ ਦਾਮ ਮਾਦ,
ਕਹਿੰਦੇ ਜਦੋਂ ਆਇਆ ਤੇ ਅੱਗੇ ਦਾ ਦਮਾਦ ਇਹਦਾ ਜਵਾਈ ਮਿਲਿਆ।
ਖਾਂ ਅਸਮਾਨ ਦੇਖ ਅਹਿਲਾਦ,
ਅਸਮਾਨ ਖਾਂ ਬੜਾ ਖੁਸ਼ ਹੋਇਆ ਵੇਖ ਕੇ।
ਬੂਝਿਓ ਇਹੋ ਤੁਰੰਗ ਕਬ ਪਾਇਆ,
ਆਓ ਘੋੜਾ ਵੀ ਸਤਿਗੁਰਾਂ ਨੂੰ ਬਖਸ਼ ਦਿੱਤਾ ਸੀ ਵੀ ਇਹ ਲੈ ਜਾ, ਕੱਲ ਨੂੰ ਸ਼ਿਕਾਰ ਤੇ ਲੈ ਕੇ ਆਈ, ਇਹਨੂੰ ਨਾਲ ਨਾਲੇ ਪੁਸ਼ਾਕ ਵੀ ਇਹੀ ਪਾ ਕੇ ਆਈ। ਘੋੜਾ ਵੇਖ ਕੇ ਬੜਾ ਸੋਹਣਾ ਤੇ ਜਿਹੜਾ ਉਸਮਾਨ ਖਾਂ ਇਹਦਾ ਜਵਾਈ ਸੀ ਉਹ ਵੇਖ ਕੇ ਕਹਿੰਦਾ ਅੱਬਾ ਜਾਨ ਇਹ ਘੋੜਾ ਕਿੱਥੋਂ ਲਿਆਏ ਜੇ,
ਪੋਸ਼ਿਸ਼ ਨਹੀਂ ਪਹਿਰ ਕਿਤ ਆਇਓ,
ਤੇ ਕੱਪੜੇ ਕਿੱਥੋਂ ਨਵੇਂ ਪਾ ਕੇ ਆਏ ਹੋ।
ਪ੍ਰਿਆ ਦਮਾਦ ਕੋ ਸਕਲ ਸੁਣਾਈ,
ਇਹਨੇ ਆਪਣੇ ਪਿਆਰੇ ਦਵਾਦ ਨੂੰ ਜਵਾਈ ਨੂੰ ਦੱਸਿਆ,
ਇਹੋ ਸਭ ਵਸਤ ਗੁਰੂ ਤੇ ਪਾਈ।
ਕਹਿਣ ਲੱਗਾ ਉਸਮਾਨ ਖਾਨ ਇਹ ਸਾਰੀਆਂ ਵਸਤੂਆਂ ਮੈਨੂੰ ਗੁਰੂ ਜੀ ਨੇ ਦਿੱਤੀਆਂ, ਘੋੜਾ ਵੀ ਤੇ ਪੁਸ਼ਾਕ ਵੀ।
ਦੂਰ ਦੇਸ਼ ਤੇ ਇੱਕ ਸਿੱਖ ਲਿਆਇਓ,
ਦੂਰੋਂ ਇੱਕ ਸਿੱਖ ਲੈ ਕੇ ਆਇਆ ਗੁਰੂ ਜੀ ਕੋਲ,
ਲੱਖ ਦਰਬ ਖਰਚ ਕਰ ਪਾਇਓ,
ਲੱਖਾਂ ਰੁਪਇਆ ਖਰਚ ਕੇ ਲਿਆਇਆ ਇਹ ਸਾਰੀਆਂ ਵਸਤੂਆਂ।
ਛੋਰਦਾਰ ਚੀਰਾ ਬਰ ਚੀਰ,
ਆ ਜਿਹੜੀ ਮੈਂ ਪੱਗ ਬੰਨੀ ਹੈ ਵੀ ਬੜੀ ਕੀਮਤੀ ਹੈ।
ਗੁਰ ਹਜ਼ੂਰ ਪਹਿਰਾਏ ਸਰੀਰ,
ਇਹ ਕੱਪੜੇ ਗੁਰੂ ਸਾਹਿਬ ਨੇ ਮੈਨੂੰ ਆਪ ਆਪਣੀ ਹਜ਼ੂਰੀ ਚ ਪਵਾਏ ਨੇ।
ਕਰ ਬਖਸ਼ਿਸ਼ ਕੋ ਹੁਕਮ ਪ੍ਰਕਾਸ਼ਾ,
ਮੇਰੇ ਤੇ ਬਖਸ਼ਿਸ਼ ਕਰਕੇ ਹੁਕਮ ਕੀਤਾ,
ਪਹਿਰੋ ਤਬ ਹੈ ਆਏ ਹਮ ਪਾਸਾ,
ਕਿ ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਸਤੂਆਂ ਇਹ ਕੱਪੜੇ ਪਹਿਨ ਕੇ ਆਉਣਾ।
ਸੁਣ ਅਸਮਾਨ ਖਾਨ ਕਹਿ ਬੈਨ,
ਸੁਣ ਕੇ ਅੱਗੋਂ ਉਸਮਾਨ ਖਾਨ ਬੋਲਿਆ,
ਇਹੋ ਸਭ ਤੁਮਰੀ ਲਾਇਕ ਹੈ ਨਾ।
ਕਹਿਣ ਲੱਗਾ ਵੀ ਅੱਬਾ ਜਾਨ ਇਹ ਵਸਤੂਆਂ ਤੁਹਾਡੇ ਲਾਇਕ ਨਹੀਂ ਹਨ,
ਤੁਮ ਹੋ ਬੜੇ ਛੋਟ ਮੋਹ ਜਾਨੋ,
ਤੁਸੀਂ ਹੁਣ ਵੱਡੇ ਬੁੱਢੇ ਹੋ ਗਏ ਹੋ, ਤੁਹਾਨੂੰ ਬੁੱਢਿਆਂ ਨੂੰ ਇਹੋ ਜਿਹੇ ਘੋੜੇ ਥੋੜੀ ਚਾਹੀਦੇ, ਇਹੋ ਜਿਹੇ ਕੱਪੜੇ ਥੋੜੀ ਚਾਹੀਦੇ, ਮੈਂ ਜਵਾਨ ਹਾਂ, ਜਵਾਨਾਂ ਨੂੰ ਚਾਹੀਦੀਆਂ ਹੁੰਦੀਆਂ ਇਹੋ ਜਿਹੀਆਂ ਚੀਜ਼ਾਂ।
ਦੇਹੋ ਤੁਰੰਗ ਮੈਂ ਫੇਰ ਨਠਾਨ,
ਲਿਆਓ ਘੋੜਾ ਮੈਂ ਫੇਰ ਕੇ ਲਿਆਵਾਂ ਨੂੰ ਵੇਖਾਂ,
ਕੋਸ਼ਿਸ਼ ਦੀਜ ਹੈ ਹੋਤ ਸਕਾਰੇ,
ਕੋਈ ਨੀ ਕੱਪੜੇ ਕੱਲ ਨੂੰ ਦੇ ਦੀ ਸਵੇਰੇ, ਆ ਘੋੜਾ ਲਿਆ ਉਰੇ ਪਹਿਲਾਂ ਮੈਂ ਇਹਦਾ ਗੇੜਾ ਕੱਢ ਕੇ ਲਿਆਵਾਂ।
ਉਚਿਤ ਬਾਤ ਕੋ ਲਿਹੋ ਵਿਚਾਰੇ,
ਇਹੀ ਗੱਲ ਉਚਿਤ ਆ, ਕੱਪੜੇ ਮੈਂ ਹੁਣ ਨੀ ਲਵਾਉਂਦਾ, ਇਹ ਜਾ ਕੇ ਰੱਖ ਦੇ ਘਰ, ਕੱਲ ਨੂੰ ਨਾ ਪਾਈ ਮੁੜ ਕੇ, ਕੱਲ ਨੂੰ ਮੈਂ ਪਾਵਾਂਗਾ ਇਹ ਕੱਪੜੇ।
ਪੈਂਦੇ ਕਹਿਓ ਨਾ ਇਮ ਬਨ ਆਵੇ,
ਪੈਂਦਾ ਅੱਗੋਂ ਬੋਲਿਆ ਕਹਿੰਦਾ ਉਸਮਾਨ ਖਾਨ ਨਹੀਂ ਪੁੱਤਰ ਇਹ ਗੱਲ ਨੀ ਬਣਦੀ,
ਜਬ ਜਾਨ ਹੈ ਗੁਰ ਅਧਿਕਰ ਸਾਵੇ,
ਕਿਉਂਕਿ ਗੁਰੂ ਜੀ ਨੇ ਮੈਨੂੰ ਦਿੱਤੀਆਂ ਇਹ ਵਸਤੂਆਂ, ਜੇ ਉਹਨਾਂ ਨੂੰ ਪਤਾ ਲੱਗਾ ਤੇ ਮੇਰੇ ਨਾਲ ਨਾਰਾਜ਼ ਹੋਣਗੇ।
ਬਾਲ ਭਨੇ ਕੀ ਬਾਤ ਨਾ ਕੀਜੈ,
ਤੂੰ ਨਿਆਣਿਆਂ ਵਾਲੀਆਂ ਗੱਲਾਂ ਨਾ ਕਰ,
ਘਰ ਕੀ ਵਸਤ ਅਪਰ ਪਿਖ ਲੀਜੈ,
ਘਰ ਚੋਰ ਬਥੇਰਾ ਕੁਝ ਹੈ, ਬਥੇਰੇ ਘੋੜੇ ਕੱਪੜੇ ਉਹ ਲੈ ਲੈ ਤੂੰ।
ਇਮ ਦਮਾਦ ਸੋ ਕਹਿ ਰਿਸ ਸੰਗਾ,
ਏਦਾਂ ਥੋੜਾ ਜਿਹਾ ਨੇ ਤਾੜਨਾ ਜੀ ਕੀਤੀ, ਕਹਿੰਦਾ ਖਬਰਦਾਰ ਇਹ ਨਾ ਇਹਨਾਂ ਇਹਨਾਂ ਵੱਲ ਨਾ ਨਿਗਾਹ ਰੱਖੀ, ਇਹ ਗੁਰੂ ਜੀ ਨੇ ਮੈਨੂੰ ਦਿੱਤੀਆਂ ਨੇ।
ਗਮਨਿਓ ਅਗਰ ਕੁਦਾਏ ਤੁਰੰਗਾ,
ਤੇ ਉਹਦੇ ਸਾਹਮਣੇ ਘੋੜਾ ਕੁਦਾ ਕੇ ਜਵਾਈ ਦੇ ਆਪਣੇ ਦੇ ਇਹ ਆਪਣੇ ਘਰ ਨੂੰ ਚਲਾ ਗਿਆ।
ਫਿਰ ਉਹ ਗ੍ਰਾਮ ਕੇ ਗਿਰਦ ਦਿਖਾਵਤ,
ਥੋੜਾ ਜਾ ਫਿਰ ਕੇ ਵੀ ਆਇਆ ਆਲੇ ਦੁਆਲੇ, ਘੋੜੇ ਨੂੰ ਫੇਰ ਕੇ ਵੀ ਲਿਆਇਆ।
ਸਭ ਗਰੀਅਨ ਕੇ ਬਿਖੈ ਫੰਦਾਵਤ,
ਗਲੀਆਂ ਵਿੱਚ ਦੁੜਾਂਦਾ ਘੋੜਾ ਪੈਂਦੇ ਖਾਨ,
ਨਿਜ ਉਤਮਤਾ ਕਰਹਿ ਜਨਾਵਨ,
ਆਪਣੀ ਉਤਮਤਾ ਵਿਖਾਉਂਦਾ ਲੋਕਾਂ ਨੂੰ, ਵੇਖੋ ਮੇਰੀ ਗੁਰੂ ਜੀ ਕਿੰਨੀ ਵਡਿਆਈ ਕਰਦੇ ਹੈ।
ਸਭ ਖਾਨਨ ਕੋ ਫੇਰ ਦਿਖਾਵਨ,
ਉੱਥੇ ਹੋਰ ਜਿਹੜੇ ਖਾਨ ਸੀ ਉਹਨਾਂ ਨੂੰ ਵਿਖਾਉਂਦਾ, ਕਹਿੰਦਾ ਵੇਖੋ ਖਾਨੋ ਘੋੜੇ ਇਹੋ ਜਿਹੇ ਤੁਹਾਡੇ ਕਦੇ ਪੁਰਖਿਆਂ ਨੇ ਨੀ ਵੇਖੇ ਹੋਣੇ, ਆ ਵੇਖੋ ਘੋੜਾ ਮੇਰੇ ਕੋਲ ਕਿੰਨਾ ਸੁੰਦਰ ਹੈ।
ਜੋ ਮਿਲ ਜਾਏ ਬਾਤ ਤਿਸ ਕਹੈ,
ਜਿਹੜਾ ਮਿਲਦਾ ਬਕਾਇਦਾ ਰੋਕ ਰੋਕ ਕੇ ਉਹਨੂੰ ਦੱਸਦਾ, ਕਹਿੰਦਾ ਆ ਵੇਖ ਘੋੜਾ ਮੇਰਾ, ਆ ਕੱਪੜੇ ਵੇਖ, ਆ ਵੇਖ ਜਿਹੜਾ ਮੈਂ ਗਾਤਰੇ ਖੰਡਾ ਪਾਇਆ, ਢਾਲ ਵੇਖ ਕਿੰਨੀ ਸੋਹਣੀ ਹੈ, ਕੱਲੇ ਕੱਲੇ ਨੂੰ ਰੋਕ ਰੋਕ ਕੇ ਪੈਂਦੇ ਖਾਂ ਦੱਸਦਾ ਹੈ।
ਨਿਜ ਬਲ ਗੁਣ ਤੇ ਇਹ ਹਮਲ ਹੈ,
ਇਹ ਮੈਂ ਆਪਣੇ ਬਲ ਦੇ ਕਰਕੇ ਤੇ ਆਪਣੇ ਗੁਣਾ ਕਰਕੇ ਗੁਰੂ ਜੀ ਕੋਲੋਂ ਲੈਣਾ ਇਹ ਸਾਰੀਆਂ ਵਸਤੂਆਂ, ਓਦਾਂ ਨਹੀਂ ਇਹ ਮਿਲਦੀਆਂ ਹੁੰਦੀਆਂ। ਮੇਰਾ ਬਲ ਵੇਖ ਕੇ, ਮੇਰੇ ਗੁਣ ਵੇਖ ਕੇ ਗੁਰੂ ਜੀ ਮੈਨੂੰ ਇਹ ਵਸਤੂਆਂ ਦਿੰਦੇ ਹੈ। ਇਹਦਾ ਕਾਲ ਨੇੜੇ ਆ ਗਿਆ ਪੈਂਦੇ ਦਾ ਤੇ ਕਰਤਾਰਪੁਰ ਸਾਹਿਬ ਦੀ ਜੰਗ ਦਾ ਇਹ ਮੁੱਢ ਵੱਜ ਰਿਹਾ। ਕਰਤਾਰਪੁਰ ਸਾਹਿਬ ਜਿਹੜਾ ਚੌਥਾ ਜੰਗ ਸਾਹਿਬਾਂ ਨੇ ਲੜਿਆ ਉਹਦਾ ਇਹ ਮੁੱਢ ਵੱਜ ਰਿਹਾ ਸਾਰਾ। ਅਗਲਿਆਂ ਪ੍ਰਸੰਗਾਂ ਵਿੱਚ ਇਹ ਕਥਾ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।